ਜਗਤ ਗੁਰੂ ਗਰੀਬ ਨਵਾਜ ਪਾਤਸ਼ਾਹ ਮਾਲਵੇ ਦੇ ਇਲਾਕੇ ਚ ਵਿਚਰ ਰਹੇ ਨੇ। ਮਾਲਵੇ ਦੇ ਇਲਾਕੇ ਦੇ ਕੁਝ ਪਿੰਡਾਂ ਦੇ ਵਿਚ ਸਤਿਗੁਰਾਂ ਨੇ ਚਰਨ ਪਾਏ ਹਨ। ਅਨੇਕਾਂ ਨਗਰਾਂ ਨੂੰ ਪਵਿੱਤਰ ਕਰਦਿਆਂ ਸਤਿਗੁਰੂ ਪੰਧੇਰ ਪਹੁੰਚੇ, ਪਰ ਪੰਧੇਰ ਦੇ ਲੋਕਾਂ ਨੇ ਸਤਿਗੁਰਾਂ ਦੀ ਸੇਵਾ ਨਹੀਂ ਕੀਤੀ ਤੋ ਮਹਾਰਾਜ ਜੀ ਇਥੋਂ ਅੱਗੇ ਅਲੀ ਸ਼ੇਰ ਚਲੇ ਗਏ। ਬਾਅਦ ਵਿਚ ਪੰਧੇਰੀਆਂ ਨੂੰ ਸਮਝ ਆਈ ਕਿ ਉਹ ਤਾਂ ਪੂਰਨ ਪੁਰਖ ਸੀ, ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਦਰਸ਼ਨਾਂ ਲਈ ਚੱਲੇ ਹਨ। ਗੁੜ ਦੀ ਭੇਲੀ ਤੇ ਇੱਕ ਟਕਿਆਂ ਦੀ ਥੈਲੀ ਲੈ ਕੇ ਚੱਲ ਪਏ, ਪਰ ਰਸਤੇ ਵਿੱਚ ਕਿਸੇ ਸਿੱਖ ਕੋਲੋਂ ਪਤਾ ਲੱਗਾ ਵੀ ਗੁਰੂ ਨੂੰ ਤਾਂ ਕੋਈ ਭੇਟਾ ਦੀ ਲੋੜ ਹੀ ਨਹੀਂ, ਉਹ ਤਾਂ ਮੁਫਤੋ ਮੁਫਤੀ ਦਰਸ਼ਨ ਦੇ ਦਿੰਦੇ ਨੇ। ਤੋ ਰਸਤੇ ਵਿੱਚ ਹੀ ਗੁੜ ਦੀ ਭੇਲੀ ਤੋੜ ਕੇ ਆਪਸ ਵਿੱਚ ਵੰਡ ਕੇ ਖਾ ਗਏ ਔਰ ਟਕਿਆਂ ਦੀ ਥੈਲੀ ਉੱਥੇ ਹੀ ਜ਼ਮੀਨ 'ਚ ਦੱਬ ਕੇ ਖਾਲੀ ਹੱਥ ਦਰਸ਼ਨਾਂ ਨੂੰ ਪਹੁੰਚੇ। ਮਹਾਰਾਜ ਜੀ ਕੋਲ ਕੁਝ ਸਮਾਂ ਬੈਠ ਕੇ ਵਾਪਸ ਆ ਗਏ। ਅਲੀ ਸ਼ੇਰ ਪਿੰਡ 'ਚ ਸਤਿਗੁਰਾਂ ਦਾ ਡੇਰਾ ਸੀ। ਪਿੰਡ ਦੇ ਲੋਕਾਂ ਨੇ ਆਖਿਆ ਵੀ ਬਾਹਰੋਂ ਲੋਕ ਆ ਕੇ ਉਹਨਾਂ ਦੇ ਦਰਸ਼ਨ ਕਰ ਗਏ ਨੇ ਤੇ ਆਪਾਂ ਪਿੰਡ ਵਿੱਚ ਰਹਿੰਦੇ ਹਾਂ ਤੇ ਸਤਿਗੁਰੂ ਜੀ ਸਾਡੇ ਪਿੰਡ 'ਚ ਆਏ, ਅਸੀਂ ਹਲੇ ਤੱਕ ਦਰਸ਼ਨਾਂ ਨੂੰ ਨਹੀਂ ਗਏ, ਚਲੋ ਦਰਸ਼ਨਾਂ ਨੂੰ ਚੱਲੀਏ। ਕਹਿੰਦੇ ਜੀ ਦੱਸੋ ਭੇਟਾ ਕੀ ਕਰੀਏ ਉਹਨਾਂ ਨੂੰ। ਕਹਿੰਦੇ ਪੰਧੇਰ ਵਾਲੇ ਕੀ ਦੇ ਗਏ ਨੇ? ਕਹਿੰਦੇ ਜੀ ਉਹ ਤਾਂ ਖਾਲੀ ਹੱਥ ਦਰਸ਼ਨ ਕਰਕੇ ਗਏ ਨੇ। ਕਹਿੰਦੇ ਫਿਰ ਆਪਾਂ ਵੀ ਖਾਲੀ ਹੱਥ ਹੀ ਕਰਦੇ ਹਾਂ, ਆਪਾਂ ਨੂੰ ਵੀ ਫਿਰ ਕਿਹੜੀ ਕੋਈ ਭੇਟਾ ਦੇਣ ਦੀ ਲੋੜ ਹੈ, ਆਪਾਂ ਉਹਨਾਂ ਨਾਲੋਂ ਘੱਟ ਥੋੜ੍ਹੀ ਹੈ। ਤੋ ਸਤਿਗੁਰਾਂ ਦੇ ਉਸੇ ਤਰ੍ਹਾਂ ਹੀ ਦਰਸ਼ਨ ਕਰ ਗਏ। ਮਹਾਰਾਜ ਜੀ ਅਲੀ ਸ਼ੇਰ ਤੋਂ ਅੱਗੇ ਜੋਗੇ ਪਹੁੰਚੇ, ਪਰ ਜੋਗੇ ਪਿੰਡ ਵਾਲਿਆਂ ਨੇ ਵੀ ਸਾਹਿਬ ਦੀ ਕੋਈ ਸੇਵਾ ਨਹੀਂ ਕੀਤੀ। ਇਥੋਂ ਅੱਗੇ ਚਲਦਿਆਂ ਚਲਦਿਆਂ ਮਹਾਰਾਜ ਸੱਚੇ ਪਾਤਸ਼ਾਹ ਭੋਪਾਲੀ ਨਗਰ ਪਹੁੰਚੇ ਨੇ। ਤੋ ਭੋਪਾਲੀ ਸਤਿਗੁਰਾਂ ਨੇ ਡੇਰਾ ਕੀਤਾ। ਇੱਥੇ ਸਾਹਿਬ ਸੱਚੇ ਪਾਤਸ਼ਾਹ ਨੇ ਰਾਤ ਇੱਕ ਨਿਵਾਸ ਰੱਖਿਆ। ਇਥੋਂ ਦੇ ਲੋਕਾਂ ਨੇ ਮਹਾਰਾਜ ਜੀ ਦੀ ਸੇਵਾ ਕੀਤੀ ਤੇ ਭੋਪਾਲੀ ਤੋਂ ਚੱਲ ਕੇ ਸਤਿਗੁਰੂ ਜੀ ਅੱਗੇ ਹੋਰ ਜਿਹਨਾਂ ਪਿੰਡਾਂ ਨੂੰ ਤਾਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਸਰਵਣ ਕਰੀਏ। ਮਹਾਰਾਜ ਜੀ ਦੀ ਪਵਿੱਤਰ ਪਾਵਨ ਅੰਮ੍ਰਿਤ ਕਥਾ ਹੈ, ਜਿਸ ਨੂੰ ਸੁਣ ਕੇ ਪਾਪ ਕਰਮਾਂ ਦਾ ਨਾਸ ਹੁੰਦਾ ਹੈ, ਜਿਸ ਨੂੰ ਸਰਵਣ ਕਰਕੇ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ ਹੁੰਦਾ ਹੈ। ਜੋ ਇਹ ਕਥਾ ਸੁਣੈ ਰਗਾਵੈ, ਦੁੱਖ ਪਾਪ ਤੇ ਨਿਕਟ ਨਾ ਆਵੈ। ਐਸੀ ਇਹ ਪਵਿੱਤਰ ਪਾਵਨ ਕਥਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਜਿੱਥੇ ਸਰੀਰ ਕਰਕੇ ਹਾਜ਼ਰੀਆਂ ਭਰੀਆਂ ਹਨ, ਉੱਥੇ ਨਾਲ ਆਪਣੀਆਂ ਸੁਰਤੀਆਂ ਦੀ ਹਾਜ਼ਰੀ, ਮਨਾਂ ਦੀ ਹਾਜ਼ਰੀ ਵੀ ਗੁਰੂ ਚਰਨਾਂ 'ਚ ਲਵਾਉਂਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੂਚ ਭੋਪਾਲਾਂ ਤੇ ਕਰਿਓ, ਤੇਗ ਬਹਾਦਰ ਰਾਏ।
ਇੱਕ ਰਾਤ ਭੋਪਾਲੀ ਨਗਰ ਵਿੱਚ ਸਤਿਗੁਰਾਂ ਨੇ ਬਤੀਤ ਕੀਤੀ ਹੈ। ਇੱਕ ਰਾਤ ਇੱਥੇ ਰਹਿ ਕੇ ਸਤਿਗੁਰੂ ਜੀ ਅਗਲੇ ਦਿਨ ਸਵੇਰੇ ਹੀ ਦਿਨ ਚੜ੍ਹਦਿਆਂ ਇਸ ਨਗਰ ਤੋਂ ਮਹਾਰਾਜ ਜੀ ਨੇ ਕੂਚ ਕੀਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਭੋਪਾਲਾਂ ਤੋਂ ਚੱਲ ਪਏ।
ਆਇਓ ਖੀਵਾ ਗ੍ਰਾਮ ਪੁਨ, ਉਤਰੇ ਸਹਿਜ ਸੁਭਾਏ।
ਜਦੋਂ ਕੁਝ ਪੈਂਡਾ ਭੋਪਾਲੀ ਨਗਰ ਤੋਂ ਤੈਅ ਕੀਤਾ, ਕੁਝ ਪੈਂਡਾ ਤੈਅ ਕਰਕੇ ਸਤਿਗੁਰੂ ਜੀ ਅੱਗੇ ਆਏ ਤੇ ਅੱਗੇ ਇੱਕ ਨਗਰ ਆਇਆ। ਇਸ ਨਗਰ ਦਾ ਨਾਂ ਹੈ ਖੀਵਾ। ਖੀਵੇ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਤਰੇ ਨੇ, ਸਹਿਜ ਸੁਭਾਏ। ਸੁੱਤੇ ਸਿੱਧੀ ਮਹਾਰਾਜ ਜੀ ਨੇ ਇਸ ਨਗਰ ਵਿੱਚ ਡੇਰਾ ਕੀਤਾ ਹੈ।
ਚੋਪਈ ਗ੍ਰਾਮ ਵਿਸਾਲ ਬਸਤ ਸੋ ਅਹੈ।
ਖੀਵਾ ਬੜਾ ਵੱਡਾ ਨਗਰ ਸੀ, ਪੁਰਾਣਾ ਨਗਰ ਹੋਣ ਕਰਕੇ ਬਹੁਤ ਵਿਸ਼ਾਲ ਨਗਰ ਹੈ ਤੇ ਬੜਾ ਵੱਡਾ ਨਗਰ, ਕਹਿੰਦੇ ਇੱਥੇ ਵਸਦਾ ਹੈ, ਨਿਵਾਸ ਕਰਦਾ ਹੈ।
ਸਿੰਘਾ ਰਾਹਕ ਇੱਕ ਤਹਿ ਰਹੇ।
ਇਸੇ ਖੀਵੇ ਪਿੰਡ ਦੇ ਵਿੱਚ ਇੱਕ ਰਾਹਕ ਜ਼ਿਮੀਦਾਰ ਸੀ, ਇਹਦਾ ਨਾਂ ਸੀ ਭਾਈ ਸਿੰਘਾ। ਇਸੇ ਪਿੰਡ ਦਾ ਖੀਵੇ ਦਾ ਰਹਿਣ ਵਾਲਾ ਸੀ। ਬੜਾ ਵੱਡਾ ਪਿੰਡ ਸੀ ਖੀਵਾ, ਬਹੁਤ ਸਾਰੇ ਲੋਕ ਇਸ ਪਿੰਡ 'ਚ ਵਸਦੇ ਸਨ। ਇਸੇ ਪਿੰਡ ਦਾ ਇਹ ਰਾਹਕ ਜ਼ਿਮੀਦਾਰ ਹੈ, ਇਹਦਾ ਨਾਂ ਭਾਈ ਸਿੰਘਾ ਹੈ।
ਸਹਿਜ ਸੁਭਾਇਕ ਸੋ ਚੱਲ ਆਵੇ।
ਸਹਿਜ ਸੁਭਾਏ ਸੁੱਤੇ ਸਿੱਧੀ ਉਹ ਚੱਲ ਕੇ ਸਤਿਗੁਰਾਂ ਕੋਲ ਆ ਗਿਆ। ਉਹਨੇ ਵੇਖਿਆ ਵੀ ਬਾਹਰ ਕੋਈ ਮਹਾਂਪੁਰਖ ਉਤਰੇ ਨੇ ਕੋਈ ਸਾਧੂ ਪੁਰਖਾਂ ਦਾ ਡੇਰਾ ਹੈ ਤੇ ਉਹ ਸਹਿਜ ਸੁਭਾਅ ਉਹਨੇ ਕਿਤੇ ਗੁਰੂ ਸਾਹਿਬ ਦੀ ਉਪਮਾ ਵੀ ਸੁਣੀ ਹੋਈ ਸੀ। ਹੈ ਉਹ ਸਿੱਧਾ ਸਾਧਾ ਪੁਰਸ਼ ਸੀ ਤੇ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਡੇਰਾ ਉਤਰਿਆ ਵੇਖਿਆ ਤੇ ਭਾਈ ਸਿੰਘਾ ਜਿਹੜਾ ਸੀ ਜੋ ਇਸ ਪਿੰਡ ਦਾ ਜ਼ਿਮੀਂਦਾਰ ਹੈ ਇਹ ਚੱਲ ਕੇ ਸਤਿਗੁਰਾਂ ਦੇ ਕੋਲ ਸੁੱਤੇ ਸਿੱਧੀ ਆ ਗਿਆ।
ਦੋਏ ਤੈ ਕਟਕਾ ਬੈਠ ਸਿਧਾਵੈ।
ਇੱਥੇ ਸਤਿਗੁਰਾਂ ਨੇ ਕੁਝ ਦਿਨ ਡੇਰਾ ਰੱਖਿਆ ਇਸ ਪਿੰਡ ਦੇ ਵਿੱਚ, ਖੀਵੇ ਪਿੰਡ ਚ ਕੁਝ ਦਿਨ ਸਤਿਗੁਰੂ ਜੀ ਰਹੇ। ਉਹ ਪਹਿਲੇ ਦਿਨ ਆਇਆ ਸਤਿਗੁਰਾਂ ਕੋਲ ਦੋ ਤਿੰਨ ਘੜੀਆਂ ਬੈਠਾ ਤੇ ਉੱਠ ਕੇ ਚਲਾ ਗਿਆ ਤੇ ਜਿੰਨੇ ਦਿਨ ਸਤਿਗੁਰੂ ਜੀ ਇੱਥੇ ਰਹੇ ਰੋਜ਼ ਹੀ ਆਉਂਦਾ ਸੀ। ਉਹਨੇ ਰੋਜ਼ ਸਤਿਗੁਰਾਂ ਦੇ ਚਰਨਾਂ ਵਿੱਚ ਆਉਣਾ, ਦੋ ਤਿੰਨ ਘੜੀਆਂ ਸਤਿਗੁਰਾਂ ਦੇ ਕੋਲ ਬੈਠ ਕੇ ਫਿਰ ਵਾਪਸ ਜਾਣਾ।
ਇੱਕ ਦਿਨ ਉਹ ਬੈਠੇ ਹੋ ਜਾਬ ਆਈ।
ਕਹਿੰਦੇ ਇਸੇ ਤਰ੍ਹਾਂ ਰੋਜ਼ ਵਾਂਗਰ ਇੱਕ ਦਿਨ ਭਾਈ ਸਿੰਘਾ ਸਤਿਗੁਰਾਂ ਦੇ ਚਰਨਾਂ ਚ ਬੈਠਾ ਸੀ। ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਿਆ ਇਹਨੂੰ ਕੁਝ ਸਮਾਂ ਬਤੀਤ ਹੋਇਆ ਸੀ।
ਤੁਰਤ ਚੱਲਿਓ ਉੱਠ ਕੇ ਪਿਛਵਾਈ।
ਅੱਗੇ ਤੇ ਦੋ ਤਿੰਨ ਘੜੀਆਂ ਬਹਿ ਕੇ ਜਾਂਦਾ ਸੀ ਸਤਿਗੁਰਾਂ ਕੋਲ, ਅੱਜ ਆਇਆ ਤੇ ਅੱਜ ਬੈਠਦਿਆਂ ਸਾਰ ਮੱਥਾ ਟੇਕ ਕੇ ਕਹਿੰਦਾ ਚੰਗਾ ਮਹਾਰਾਜ ਜੀ ਮੈਨੂੰ ਆਗਿਆ ਦਿਓ। ਅੱਗੇ ਦੋ ਤਿੰਨ ਘੜੀਆਂ ਬੈਠ ਕੇ ਫਿਰ ਸਤਿਗੁਰਾਂ ਕੋਲੋਂ ਜਾਣਾ ਤੇ ਅੱਜ ਆਇਆ ਤੇ ਅੱਜ ਸਤਿਗੁਰਾਂ ਨੂੰ ਮੱਥਾ ਟੇਕਦਿਆਂ ਸਾਰ ਬੜੀ ਕਾਹਲੀ ਨਾਲ ਪਿੱਛੇ ਨੂੰ ਵਾਪਸ ਮੁੜਨ ਲੱਗਾ।
ਬੂਝਿਓ ਗੁਰ ਕਿਉਂ ਤੁਰਤ ਸਿਧਾਰਾ।
ਮਹਾਰਾਜ ਜੀ ਨੇ ਵੇਖਿਆ ਅੱਗੇ ਤਾਂ ਦੋ ਤਿੰਨ ਘੜੀਆਂ ਬਹਿ ਕੇ ਜਾਂਦਾ ਸਾਡੇ ਕੋਲ, ਅੱਜ ਇਹਨੂੰ ਕੀ ਹੋ ਗਿਆ। ਮਹਾਰਾਜ ਜੀ ਕਹਿੰਦੇ ਹੋ ਭਾਈ ਸਿੰਘਾ ਜੀ ਕੀ ਗੱਲ ਹੈ, ਅੱਜ ਕਿਉਂ ਵਾਪਸ ਮੁੜਨ ਲੱਗੇ ਹੋ, ਅੱਜ ਕਿਉਂ ਛੇਤੀ ਵਾਪਸ ਚੱਲੇ ਹੋ।
ਕਾਜ ਕੌਣ ਅਸ ਪੌਣ ਮਝਾਰਾ।
ਘਰ ਦੇ ਵਿੱਚ ਕੋਈ ਕੰਮ ਕਾਰ ਹੈ ਜਿਹੜਾ ਜਾ ਕੇ ਕਰਨਾ ਜਾਂ ਓਦਾਂ ਹੀ ਵਾਪਸ ਮੁੜਨ ਲੱਗਾ। ਹਾਂ ਭਾਈ ਸਿੰਘਾ ਦੱਸ ਕਿਉਂ ਵਾਪਸ ਚੱਲਿਆ, ਕਿਹੜਾ ਕੰਮ ਹੈ ਅੱਜ ਘਰ ਦੇ ਵਿੱਚ ਜਿਹੜਾ ਵਾਪਸ ਜਾ ਕੇ ਕਰਨਾ ਹੈ।
ਸਿੰਘਾ ਕਹੇ ਨਾ ਕਾਰਜ ਕੋਈ।
ਅੱਗੋਂ ਭਾਈ ਸਿੰਘਾ ਬੋਲਿਆ ਕਹਿਣ ਲੱਗਾ ਮਹਾਰਾਜ ਜੀ ਨਹੀਂ ਘਰ ਵਿੱਚ ਕੋਈ ਕੰਮ ਨਹੀਂ ਹੈ, ਘਰ ਦੇ ਵਿੱਚ ਕੋਈ ਕਾਰਜ ਨਹੀਂ ਹੈ।
ਇੱਕ ਕੇ ਸਦਨ ਸਗਾਈ ਹੋਈ।
ਅੱਜ ਸਾਡੇ ਪਿੰਡ ਦੇ ਵਿੱਚ ਸਗਾਈ ਹੋਈ ਹੈ ਕਿਸੇ ਦੀ, ਕਿਸੇ ਦਾ ਰਿਸ਼ਤਾ ਹੋਇਆ ਤੇ ਅੱਜ ਸਾਡੇ ਪਿੰਡ ਵਿੱਚ ਕਿਸੇ ਦੇ ਸਗਨ ਲੱਗੇ ਹਨ।
ਬਾਂਟਤ ਹੈ ਸਭ ਕੋ ਮਿਸ਼ਟਾਨ।
ਸਾਡੇ ਪਿੰਡ ਦੇ ਵਿੱਚ ਜਿਹੜੀ ਉਹ ਸਗਾਈ ਹੋਈ ਆ ਉਹ ਸਾਰਿਆਂ ਨੂੰ ਮਿਸ਼ਟਾਨ ਵੰਡ ਰਹੇ ਨੇ, ਮਠਿਆਈ ਭਾਜੀ ਦੇ ਤੌਰ ਤੇ ਸਾਰਿਆਂ ਨੂੰ ਵੰਡ ਰਹੇ ਨੇ। ਜਿਨ੍ਹਾਂ ਜਿਨ੍ਹਾਂ ਨੇ ਉੱਥੇ ਜਾਣਾ ਉਹਨਾਂ ਸਾਰਿਆਂ ਨੂੰ ਵਰਤਾਰਾ ਮਿਲਣਾ ਤੇ ਮਹਾਰਾਜ ਸਾਡੇ ਪਿੰਡ ਚ ਸਗਾਈ ਹੋਈ ਹੈ ਤੇ ਉਹ ਅੱਜ ਮਿਸ਼ਟਾਨ ਵੰਡ ਰਹੇ ਨੇ, ਸਾਡੇ ਪਿੰਡ ਦੇ ਵਿੱਚ ਮਿੱਠਾ ਵੰਡ ਰਹੇ ਨੇ।
ਭਏ ਲੋਕ ਇਕੱਠੇ ਤੇ ਸਥਾਨ।
ਬਹੁਤ ਸਾਰੇ ਲੋਕ ਸਾਡੇ ਪਿੰਡ ਦੇ ਵਿੱਚ ਇਕੱਠੇ ਹੋਏ ਨੇ, ਬਹੁਤ ਸਾਰੇ ਲੋਕ ਸਾਡੇ ਪਿੰਡ ਦੇ ਵਿੱਚ ਉੱਥੇ ਹਾਜ਼ਰ ਨੇ ਅੱਜ ਜਿੱਥੇ ਉਹ ਮਠਿਆਈ ਵੰਡੀ ਜਾ ਰਹੀ ਹੈ।
ਤਹਾਂ ਜਾਏ ਕੈ ਨਿਜ ਵਰਤਾਰਾ।
ਮਹਾਰਾਜ ਮੈਂ ਚੱਲਿਆ ਵੀ ਉੱਥੇ ਜਾ ਕੇ ਮੈਂ ਵੀ ਆਪਣਾ ਵਰਤਾਰਾ ਲੈ ਲਵਾਂ, ਜਿਹੜਾ ਮੇਰਾ ਹਿੱਸਾ ਆਉਂਦਾ ਵੀ ਮੈਂ ਵੀ ਜਾ ਕੇ ਲੈ ਲਵਾਂ। ਏਦਾਂ ਦੇ ਸਿੱਧੇ ਲੋਕ ਸਨ ਜਿਨ੍ਹਾਂ ਨੂੰ ਕੋਈ ਵਲ ਛਲ ਨਹੀਂ ਸੀ ਆਉਂਦਾ, ਬਹੁਤ ਜ਼ਿਆਦਾ ਸਿੱਧੀ ਬਿਰਤੀ ਸਰਲ ਬਿਰਤੀ ਰੱਖਣ ਵਾਲੇ ਸਨ ਇਸ ਇਲਾਕੇ ਦੇ ਲੋਕ। ਹੁਣ ਵੇਖੋ ਵੀ ਬੈਠਾ ਤਾਂ ਸਤਿਗੁਰਾਂ ਦੇ ਚਰਣਾਂ ਚ ਤੇ ਉੱਠ ਕੇ ਇਕਦਮ ਮਹਾਰਾਜ ਜੀ ਕੋਲੋਂ ਚੱਲਿਆ। ਪਾਤਸ਼ਾਹ ਪੁੱਛਿਆ ਵੀ ਕਿਉਂ ਚੱਲਿਆ, ਕਹਿੰਦਾ ਜੀ ਪਿੰਡ ਚ ਮਠਿਆਈ ਵੜਿੰਦੀ ਹੈ ਤੇ ਮੈਂ ਜਾ ਕੇ ਆਪਣਾ ਹਿੱਸਾ ਲੈ ਲਵਾਂ, ਮੇਰਾ ਵੀ ਵਰਤਾਰਾ ਮੈਨੂੰ ਵੀ ਮਿਲ ਜਾਏਗਾ। ਏਦਾਂ ਦੀ ਬਿਰਤੀ ਦੇ ਲੋਕ ਸੀ। ਕਹਿਣ ਲੱਗਾ ਮਹਾਰਾਜ ਮੈਂ ਜਾ ਕੇ ਆਪਣਾ ਵਰਤਾਰਾ ਲੈਣਾ, ਇਸ ਕਰਕੇ ਮੈਨੂੰ ਆਗਿਆ ਦਿਓ, ਮੈਂ ਜਾ ਕੇ ਆਪਣਾ ਵਰਤਾਰਾ ਲੈ ਆਵਾਂ।
ਲੈ ਆਵੋ ਇਸ ਹੇਤ ਸਿਧਾਰਾ।
ਉੱਥੇ ਸਾਰਿਆਂ ਨੂੰ ਵਰਤਾਰਾ ਵਰਤ ਰਿਹਾ, ਮਠਿਆਈ ਵੰਡੀ ਜਾ ਰਹੀ ਹੈ ਤੇ ਜਿਹੜਾ ਮੇਰਾ ਹਿੱਸਾ ਹੋਵੇਗਾ ਉਹ ਵੀ ਮੈਂ ਜਾ ਕੇ ਲੈ ਲਵਾਂਗਾ ਤੇ ਬਸ ਲੈਂਦਿਆਂ ਸਾਰ ਮੈਂ ਆਪਣਾ ਵਰਤਾਰਾ ਤੁਹਾਡੇ ਕੋਲ ਆ ਜਾਵਾਂਗਾ, ਛੇਤੀ ਤੁਹਾਡੇ ਕੋਲ ਆ ਜਾਵਾਂਗਾ।
ਸੁਣ ਸਤ ਗੁਰ ਬੋਲੇ ਕਰ ਕਰੁਣਾ।
ਮਹਾਰਾਜ ਜੀ ਨੇ ਵੇਖੀ ਵੀ ਸਿੱਧੀ ਸਰਲ ਬਿਰਤੀ ਹੈ। ਹੁਣ ਜਿਹੜੇ ਏਦਾਂ ਦੀ ਸਰਲ ਸਿੱਧੀ ਬਿਰਤੀ ਰੱਖਣ ਵਾਲੇ, ਭੋਲੇ ਬਿਰਤੀ ਰੱਖਣ ਵਾਲੇ, ਉਹਨਾਂ ਤੇ ਸਤਿਗੁਰੂ ਜੀ ਰੀਝਦੇ ਵੀ ਬੜਾ ਨੇ। ਭੋਲੇ ਭਾਏ ਮਿਲੇ ਰਗੁਰਾਇਆ, ਚਤਰਾਈਆਂ ਸਿਆਣਪਾਂ ਨਾਲ ਤਾਂ ਪ੍ਰਮਾਤਮਾ ਉੱਦਾਂ ਹੀ ਨਹੀਂ ਰੀਝਦਾ, ਪਰਮੇਸ਼ਰ ਤਾਂ ਰੀਝਦਾ ਵੀ ਉਹਨਾਂ ਤੇ ਹੈ ਜਿਨ੍ਹਾਂ ਦੇ ਅੰਦਰ ਭੋਲੀ ਬਿਰਤੀ ਹੈ। ਭਾਈ ਭਗਤ ਧੰਨੇ ਵਾਂਗਰ, ਜੇ ਇੱਕ ਬ੍ਰਾਹਮਣ ਨੇ ਕਹਿ ਦਿੱਤਾ ਵੀ ਆਹ ਪੱਥਰ ਲੈ ਜਾ, ਇਹੀ ਸਾਲ ਗ੍ਰਾਮ ਹੈ, ਭਗਵਾਨ ਹੈ, ਬਸ ਲੈ ਗਏ ਜਾ ਕੇ ਉਸੇ ਦੀ ਪੂਜਾ ਸ਼ੁਰੂ ਕਰ ਦਿੱਤੀ। ਹੁਣ ਇਹ ਨਹੀਂ ਸੋਚਿਆ ਵੀ ਇਹ ਪੱਥਰ ਹੈ ਕਿ ਸਾਲ ਗ੍ਰਾਮ ਹੈ। ਸੋ ਇਸ ਤਰ੍ਹਾਂ ਦੀ ਭੋਲੀ ਭਾਈ ਬਿਰਤੀ ਰੱਖਣ ਵਾਲਿਆਂ ਤੇ ਪਰਮੇਸ਼ਰ ਰੀਝਦਾ। ਮਹਾਰਾਜ ਜੀ ਨੇ ਵੇਖਿਆ ਵੀ ਕਿੰਨਾ ਭੋਲਾ ਤੇ ਸਰਲ ਆਦਮੀ ਹੈ, ਵੀ ਕਹਿੰਦਾ ਮਠਿਆਈ ਵੜੀਂਦੀ ਤੇ ਮਹਾਰਾਜ ਮੈਂ ਜਾ ਕੇ ਲੈਵਾਂ ਤੇ ਮੁੜ ਕੇ ਤੁਹਾਡੇ ਕੋਲ ਫੇਰ ਆ ਜਾਂਦਾ, ਛੇਤੀ ਆ ਜਾਂਦਾ। ਮਹਾਰਾਜ ਜੀ ਦੇ ਅੰਦਰ ਕਰੁਣਾ ਆ ਗਈ ਇਹਦੇ ਪ੍ਰਤੀ, ਕੋਈ ਪੂਰਵਲਾ ਸੰਸਕਾਰ ਸੀ ਇਹਦਾ, ਨਹੀਂ ਤਾਂ ਕਿੱਡਾ ਪਿੰਡ ਵਸਦਾ ਸੀ ਖੀਵਾ, ਸਾਰੇ ਕਿਉਂ ਨਹੀਂ ਆ ਗਏ ਮਹਾਰਾਜ ਜੀ ਕੋਲ? ਇਹ ਇਕੱਲਾ ਹੀ ਆਉਂਦਾ ਸੀ ਪਿੰਡ ਚੋਂ ਸਾਰੇ ਚ। ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਇਹਨੇ ਕਿੰਨਾ ਕਿੰਨਾ ਚਿਰ ਬੈਠਾ ਰਹਿਣਾ, ਦੋ ਦੋ ਤਿੰਨ ਤਿੰਨ ਘੜੀਆਂ, ਚਾਰ ਚਾਰ ਘੜੀਆਂ ਬਹਿ ਕੇ ਫਿਰ ਜਾਣਾ। ਤੇ ਅੱਜ ਮਹਾਰਾਜ ਜੀ ਦੇ ਚਰਨਾਂ ਚ ਬੈਠਾ, ਕੋਈ ਇਹਦਾ ਸੰਸਕਾਰ ਹੀ ਹੈ, ਪੂਰਵਲੇ ਜਨਮ ਦੀ ਕੋਈ ਭਗਤੀ ਹੈ ਇਹੋ ਜਿਹਿਆਂ ਦੀ, ਤੇ ਕਲਿਆਣ ਕਰਨ ਵਾਸਤੇ ਸਾਹਿਬ ਆਏ ਨੇ, ਇਸ ਇਲਾਕੇ ਚ ਵਿਚਰ ਰਹੇ ਨੇ। ਪਤਾ ਨੀ ਕਿੰਨੇ ਕਿੰਨੇ ਜਿਹਨਾਂ ਦੀ ਮਹਾਰਾਜ ਜੀ ਨੇ ਕਲਿਆਣ ਕਰਨੀ, ਕਿੰਨੇ ਕਿੰਨੇ ਜਿਹਨਾਂ ਦੀ ਪੂਰਵਲੇ ਜਨਮਾਂ ਦੀ ਭਗਤੀ ਹੈ, ਔਰ ਉਹਨਾਂ ਦੀ ਭਗਤੀ ਦਾ ਫਲ ਦੇਣ ਵਾਸਤੇ ਸਤਿਗੁਰੂ ਜੀ ਇੱਥੇ ਵਿਚਰ ਰਹੇ ਨੇ। ਮਹਾਰਾਜ ਜੀ ਰੀਝ ਪਏ, ਕਰੁਣਾ ਦੇ ਘਰ ਵਿੱਚ ਆ ਗਏ, ਕਿਰਪਾ ਦੇ ਘਰ ਵਿੱਚ ਆ ਕੇ ਇਹਦੇ ਵੱਲ ਵੇਖ ਕੇ ਮਹਾਰਾਜ ਜੀ ਬੋਲੇ,
ਅਬ ਤੇ ਕਬੇ ਜਾਓ ਕਿਸ ਘਰ ਨਾ।
ਮਹਾਰਾਜ ਜੀ ਕਹਿੰਦੇ ਭਾਈ ਸਿੰਘਾ, ਅੱਜ ਤੋਂ ਬਾਅਦ ਤੂੰ ਕਦੇ ਕਿਸੇ ਦੇ ਘਰ ਨਹੀਂ ਜਾਣਾ ਆਪਣਾ ਵਰਤਾਰਾ ਲੈਣ। ਪਿੰਡ ਚ ਕਿਸੇ ਦੇ ਵਿਆਹ ਹੋਵੇ, ਸਗਾਈ ਹੋਵੇ, ਤੂੰ ਕਿਤੇ ਆਪਣਾ ਵਰਤਾਰਾ ਲੈਣ ਕਿਸੇ ਦੇ ਘਰ ਨਹੀਂ ਜਾਣਾ ਅੱਜ ਤੋਂ ਬਾਅਦ।
ਤੂੰ ਬੈਠੇ ਨਿਜ ਸਦਨ ਮਜਾਰੇ,
ਜਿਹੜਾ ਤੇਰਾ ਵਰਤਾਰਾ ਹੈ ਨਾ, ਤੇਰਾ ਹਿੱਸਾ, ਉਹ ਤੈਨੂੰ ਤੇਰੇ ਘਰ ਬੈਠੇ ਹੀ ਮਿਲ ਜਾਇਆ ਕਰੇਗਾ। ਤੈਨੂੰ ਬਾਹਰ ਜਾ ਕੇ ਕਿਸੇ ਦੇ ਘਰ ਆਪਣਾ ਵਰਤਾਰਾ ਲੈਣ ਦੀ ਲੋੜ ਨਹੀਂ, ਨਾ ਹੀ ਤੈਨੂੰ ਕਿਸੇ ਦੇ ਘਰ ਜਾ ਕੇ ਕਿਸੇ ਦਾ ਮੁਥਾਜ ਹੋਣ ਦੀ ਲੋੜ ਹੈ। ਤੂੰ ਆਪਣੇ ਘਰ ਬੈਠਿਆ ਕਰ ਸ਼ਾਹੂਕਾਰਾਂ ਵਾਂਗਰ, ਤੂੰ ਗੁਰੂ ਘਰ ਦਾ ਸਿੱਖ ਹੈ, ਸੇਵਕ ਹੈ, ਤੂੰ ਆਪਣੇ ਘਰ ਬੈਠਿਆ ਕਰ, ਤੇਰਾ ਜਿਹੜਾ ਵਰਤਾਰਾ ਹੈ ਤੇਰੇ ਘਰ ਬੈਠਿਆ ਤੇਰੇ ਕੋਲ ਪਹੁੰਚ ਜਾਇਆ ਕਰੇਗਾ।
ਪਹੁੰਚੇ ਆਏ ਜੁਗਲ ਵਰਤਾਰੇ,
ਨਾਲੇ ਇੱਕ ਨਹੀਂ, ਬਾਹਰ ਜਿਹੜੇ ਉਹਨਾਂ ਦੇ ਲੋਕ ਘਰਾਂ ਵਿੱਚ ਜਾਂਦੇ ਨੇ ਉੱਥੇ ਤੇ ਇਕੱਲਾ ਇਕੱਲਾ ਇੱਕ ਇੱਕ ਵਰਤਾਰਾ ਮਿਲਦਾ ਸਾਰਿਆਂ ਨੂੰ, ਪਰ ਤੇਰੇ ਜਿਹੜੇ ਦੋ ਵਰਤਾਰੇ ਤੇਰੇ ਘਰ ਚ ਆਇਆ ਕਰਨਗੇ, ਤੇਰੇ ਹਿੱਸੇ ਦੇ ਦੋ ਵਰਤਾਰੇ, ਦੋਹਰਾ ਗੱਫਾ ਤੇਰੇ ਘਰ ਦੇ ਵਿੱਚ ਤੇਰੇ ਕੋਲ ਪਹੁੰਚਿਆ ਕਰੇਗਾ, ਦੋ ਵਰਤਾਰੇ ਤੇਰੇ ਘਰ ਦੇ ਵਿੱਚ ਤੇਰੇ ਕੋਲ ਪਹੁੰਚਿਆ ਕਰਨਗੇ।
ਸੁਣ ਕੇ ਰਾਹਕ ਸਿਦਕ ਕਮਾਵਾ,
ਸੁਣ ਕੇ ਉਸ ਜ਼ਿਮੀਂਦਾਰ ਨੇ ਮਹਾਰਾਜ ਜੀ ਦੇ ਬਚਨਾਂ ਤੇ ਸਿਦਕ ਕੀਤਾ, ਭਰੋਸਾ ਕੀਤਾ ਵੀ ਗੁਰੂ ਸਾਹਿਬ ਬਚਨ ਕਰ ਰਹੇ ਨੇ, ਮੈਨੂੰ ਬਚਨ ਤੇ ਭਰੋਸਾ ਕਰਨਾ ਚਾਹੀਦਾ। ਉਹਨੇ ਅੱਗੋਂ ਜਿੱਦ ਨਹੀਂ ਕੀਤੀ, ਨਹੀਂ ਮਹਾਰਾਜ ਮੈਂ ਆਪਣਾ ਵਰਤਾਰਾ ਲਿਆ ਵਾ, ਘਰ ਕਿੱਥੇ ਭੇਜਣਗੇ। ਉਹਨੇ ਬਚਨਾਂ ਤੇ ਭਰੋਸਾ ਕੀਤਾ ਸਤਿਗੁਰਾਂ ਤੇ, ਮਹਾਰਾਜ ਜੀ ਦੇ ਬਚਨਾਂ ਤੇ ਵਿਸ਼ਵਾਸ ਕੀਤਾ।
ਬੈਠੇ ਉਹ ਨਿਕਟ ਨਾ ਅਨੰਤ ਸਿਧਾਵਾ,
ਸਤਿਗੁਰਾਂ ਦੇ ਕੋਲ ਹੀ ਬੈਠਾ ਰਿਹਾ, ਹੋਰ ਨੀ ਕਿਤੇ ਗਿਆ, ਫਿਰ ਉੱਥੇ ਹੀ ਬੈਠਾ ਰਿਹਾ, ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੀ ਬੈਠਾ ਰਿਹਾ।
ਕਹਿਤ ਪਾਇਓ ਤੁਮ ਪੁਰਖ ਬਡੇਰੇ, ਹਮ ਸੇ ਤੁਮ ਚੇਰਨ ਕੇ ਚੇਰੇ।
ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਬੜੇ ਵੱਡੇ ਪੁਰਖ ਹੋ, ਵੱਡੇ ਅਕਾਲ ਪੁਰਖ ਦਾ ਸਰੂਪ ਹੋ, ਮੇਰੇ ਜੈਸੇ ਤਾਂ ਤੁਹਾਡੇ ਚੇਲਿਆਂ ਦੇ ਵੀ ਚੇਲੇ ਨੇ, ਮੇਰੇ ਵਰਗੇ ਤੁਹਾਡੇ ਚੇਰਿਆਂ ਦੇ ਚੇਰੇ ਦਾਸਾਂ ਦੇ ਦਾਸ ਹਨ।
ਵਾਕ ਉਚਾਰਨ ਕਰ ਹੋ ਜਥਾ,
ਮਹਾਰਾਜ ਜਿਸ ਤਰ੍ਹਾਂ ਦੇ ਆਪ ਜੀ ਨੇ ਬਚਨ ਉਚਾਰੇ ਨੇ, ਜੋ ਬਚਨ ਆਪ ਜੀ ਨੇ ਕੀਤੇ ਹਨ,
ਤਾਤ ਕਾਲ ਫੁਰ ਹੋਵੇ ਤਥਾ,
ਜੋ ਬਚਨ ਤੁਸੀਂ ਆਪਣੀ ਰਸਨਾ ਤੋਂ ਕਹਿ ਦਿੰਦੇ ਹੋ ਉਹ ਤਾਤ ਕਾਲ ਪੂਰਾ ਹੋ ਜਾਂਦਾ, ਜੋ ਕਹਿ ਦਿੰਦੇ ਹੋ ਮਹਾਰਾਜ ਉਹ ਤਾਤ ਕਾਲ ਪੂਰਾ ਹੋ ਜਾਂਦਾ, ਤੁਹਾਡੇ ਬਚਨ ਐਸੇ ਹਨ।
ਉਤ ਜਿਸ ਕੇ ਘਰ ਪਈ ਸਗਾਈ,
ਏਦਾਂ ਇਹ ਕਹਿ ਕੇ ਸਤਿਗੁਰਾਂ ਕੋਲ ਹੀ ਬੈਠਾ ਰਿਹਾ, ਇਹ ਨੀ ਸਗਾਈ ਵਾਲੇ ਘਰ ਗਿਆ, ਉਧਰ ਜਿਹਦੇ ਘਰ ਦੇ ਵਿੱਚ ਪਿੰਡ ਚ ਸਗਾਈ ਸੀ, ਜਿਹੜਾ ਮਠਿਆਈ ਵੰਡ ਰਿਹਾ ਸੀ ਸਾਰਿਆਂ ਨੂੰ ਵੇਖ ਕੇ ਵਰਤਾਰਾ ਦੇ ਰਿਹਾ ਸੀ,
ਸਭ ਪਾਈਆਂ ਵਿਖੇ ਵਰਤਾਈ,
ਉਹਨੇ ਆਪਣੇ ਸਾਰੇ ਭਰਾਵਾਂ ਵਿੱਚ ਜਿਹੜੇ ਉਹਦੇ ਰਿਸ਼ਤੇਦਾਰ ਸੰਬੰਧੀ ਸੀ ਸਾਰਿਆਂ ਵਿੱਚ ਉਹਨੇ ਮਠਿਆਈ ਵੰਡੀ, ਸਾਰਿਆਂ ਦੇ ਵਿੱਚ ਬਰਾਬਰ ਦੀ ਮਠਿਆਈ ਵੰਡ ਦਿੱਤੀ।
ਸਿੰਘਾਂ ਨੇ ਦੇਖਿਓ ਤੈ ਪੁੱਛਾ,
ਪਰ ਉਹਨੇ ਵੇਖਿਆ ਵੀ ਭਾਈ ਸਿੰਘਾਂ ਨੀ ਨਜ਼ਰ ਆਉਂਦਾ ਸਾਡਾ, ਉਹ ਕਿੱਥੇ ਚਲਾ ਗਿਆ, ਉਹਦੀ ਵੀ ਤਾਂ ਮਠਿਆਈ ਦਾ ਹਿੱਸਾ ਬਣਦਾ, ਉਹ ਕਿੱਥੇ ਚਲਾ ਗਿਆ, ਉਹਨਾਂ ਨੂੰ ਭਾਈ ਸਿੰਘਾਂ ਉੱਥੇ ਨਜ਼ਰ ਨਹੀਂ ਆਇਆ।
ਆਇਓ ਕਿਉਂ ਨਾ ਰਹੇ ਪੁੰਨ ਛੂਛਾ,
ਜਿਹੜਾ ਮਠਿਆਈ ਵੰਡ ਰਿਹਾ ਸੀ ਨਾ ਉਹ ਪੁੱਛਣ ਲੱਗਾ, ਕਹਿੰਦਾ ਵੀ ਉਹ ਭਾਈ ਸਿੰਘਾਂ ਕਿਉਂ ਨਹੀਂ ਆਇਆ ਅੱਜ, ਤੇ ਜੇ ਉਹ ਨਹੀਂ ਆਇਆ ਤੇ ਫਿਰ ਕਿਤੇ ਖਾਲੀ ਨਾ ਰਹਿ ਜੇ, ਮੁੜ ਕੇ ਕਹੇਗਾ ਵੀ ਮੈਨੂੰ ਵਰਤਾਰਾ ਨਹੀਂ ਮਿਲਿਆ, ਮੇਰੇ ਹਿੱਸੇ ਦੀ ਮਠਿਆਈ ਨਹੀਂ ਮਿਲੀ, ਉਹ ਕਿਉਂ ਨਹੀਂ ਆਇਆ, ਉਹ ਕਿੱਥੇ ਚਲਾ ਗਿਆ, ਮੁੜ ਕੇ ਖਾਲੀ ਰਹਿ ਜਾਏਗਾ।
ਤੈਂ ਇੱਕ ਨੇ ਪਾਖਿਓ ਸੋ ਗਇਓ,
ਉੱਥੇ ਜਿਹੜਾ ਬੰਦਾ ਇੱਕ ਬੈਠਾ ਸੀ ਉਹ ਜਾਣਦਾ ਸੀ ਵੀ ਉਹ ਕਿੱਥੇ ਹੈ, ਭਾਈ ਸਿੰਘਾ ਉਹ ਬੋਲਿਆ ਕਹਿਣ ਲੱਗਾ ਜੀ ਮੈਂ ਦੱਸਦਾ ਵੀ ਕਿਉਂ ਨਹੀਂ ਆਇਆ।
ਵਹਿਰ ਗੁਰੂ ਜੈ ਉਤਰਤ ਪਇਓ,
ਵੀ ਬਾਹਰ ਇੱਕ ਗੁਰੂ ਉਤਰਿਆ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਤੋਂ ਅਣਜਾਣ ਸੀ ਉਹ, ਕਹਿੰਦਾ ਜੀ ਬਾਹਰ ਇੱਕ ਗੁਰੂ ਉਤਰਿਆ ਹੋਇਆ, ਉਹਨੇ ਬਾਹਰ ਡੇਰਾ ਕੀਤਾ ਹੋਇਆ ਕਈ ਦਿਨਾਂ ਦਾ।
ਹੋਏ ਨਿਕੰਮਾ ਦਿਵਸ ਬਿਤਾਵੇ,
ਉੱਥੇ ਉਹਨਾਂ ਕੋਲ ਜਾ ਕੇ ਬੈਠਾ ਰਹਿੰਦਾ ਨਿਕੰਮਾ ਬਣ ਕੇ, ਸਾਰਾ ਦਿਨ ਉੱਥੇ ਹੀ ਬੈਠਾ ਰਹਿੰਦਾ। ਉਹ ਭਾਈ ਸਿੰਘੇ ਬਾਰੇ ਪੁੱਛਿਆ ਨਾ ਵੀ ਉਹ ਨਹੀਂ ਆਇਆ, ਉਹਦੀ ਮਠਿਆਈ ਉਹਦਾ ਹਿੱਸਾ ਫਿਰ ਉਹਨੂੰ ਨਾ ਮਿਲਿਆ, ਤੇ ਕਹੇਗਾ ਵੀ ਮੈਂ ਖਿਆਲ ਖਾਲੀ ਰਹਿ ਗਿਆ, ਮੈਨੂੰ ਮੇਰਾ ਹਿੱਸਾ ਨਹੀਂ ਮਿਲਿਆ। ਤੇ ਜਿਹਨੂੰ ਪਤਾ ਸੀ ਕਹਿੰਦਾ ਜੀ ਉਹ ਬਾਹਰ ਇੱਕ ਗੁਰੂ ਜੀ ਆਏ ਹੋਏ ਨੇ, ਉਹਦੇ ਕੋਲ ਸਾਰਾ ਦਿਨ ਨਿਕੰਮਾ ਬਣ ਕੇ ਦਿਨ ਬਤੀਤ ਕਰਦਾ।
ਸਾਧ ਫਕੀਰ ਨਿਕਟ ਚੱਲ ਜਾਵੇ,
ਉਹਦਾ ਸੁਭਾਅ ਹੀ ਇਹੋ ਜਿਹਾ, ਜਦੋਂ ਕੋਈ ਪਿੰਡ ਚ ਸਾਧ ਆ ਜਾਏ, ਕੋਈ ਮਹਾਤਮਾ ਆ ਜਾਏ, ਉਹਦੇ ਕੋਲ ਚਲਾ ਜਾਂਦਾ, ਉਹਦੇ ਕੋਲ ਜਾ ਕੇ ਕਈ ਕਈ ਘੰਟੇ ਸਮਾਂ ਬਤੀਤ ਕਰਦਾ, ਉਹਦੀ ਬਿਰਤੀ ਇਹੋ ਜਿਹੀ ਹੈ।
ਬੈਠੇ ਹੋ ਰਹੇ ਸਾਂਝ ਲੋ ਤਾਂ,
ਸਵੇਰੇ ਚਲਾ ਜਾਂਦਾ ਸ਼ਾਮ ਤੱਕ ਉੱਥੇ ਹੀ ਬੈਠਾ ਰਹਿੰਦਾ, ਵਿਹਲਾ ਨਿਕੰਮਾ, ਕੰਮ ਤਾਂ ਕੋਈ ਕਰਦਾ ਨਹੀਂ। ਵੀ ਸਵੇਰੇ ਚਲਾ ਜਾਂਦਾ ਜਦੋਂ ਵੀ ਕੋਈ ਮਹਾਤਮਾ, ਹੁਣ ਤਾਂ ਗੁਰੂ ਜੀ ਆਏ ਹੋਏ ਨੇ ਉੱਥੇ ਬਹਿੰਦਾ, ਉੱਦਾਂ ਵੀ ਕਈ ਵਾਰੀ ਕੋਈ ਸਾਧ ਮਹਾਤਮਾ ਆ ਜਾਂਦਾ ਤੇ ਸਵੇਰ ਤੋਂ ਲੈ ਕੇ ਸਾਂਝ ਸਮੇਂ ਤੱਕ, ਸ਼ਾਮ ਦੇ ਸਮੇਂ ਤੱਕ ਉੱਥੇ ਹੀ ਬੈਠਾ ਰਹਿੰਦਾ।
ਪਹਿਰਨ ਖੈਬੋ ਪਾਏ ਨਾ ਜਹਾਂ,
ਕਹਿੰਦੇ ਉੱਥੇ ਕਈ ਵਾਰੀ ਨਾ ਕੁਝ ਪਹਿਨਣ ਨੂੰ ਮਿਲਦਾ, ਨਾ ਕਈ ਵਾਰੀ ਕੁਝ ਖਾਣ ਨੂੰ ਮਿਲਦਾ।
ਐਸੀ ਸਦਾ ਰੀਤ ਤਿਸ ਕੇਰੇ,
ਏਦਾਂ ਦੀ ਉਹਦੀ ਰੀਤ ਆ, ਏਦਾਂ ਦਾ ਉਹਦਾ ਸੁਭਾਅ ਹੈ, ਏਦਾਂ ਦਾ ਉਹਨੇ ਸੁਭਾਅ ਧਾਰਨ ਕੀਤਾ ਹੋਇਆ।
ਬੈਠੇ ਵੈਰ ਕੋਏ ਕਿਤ ਹੇਰੇ,
ਪਤਾ ਨੀ ਕੋਈ ਕਿਹੜਾ ਆ ਜਾਏ, ਕਿਹੜਾ ਮਹਾਤਮਾ ਆ ਜਾਏ, ਜਿਹੜਾ ਆ ਜਾਂਦਾ ਉਹਦੇ ਕੋਲ ਹੀ ਬਹਿ ਜਾਂਦਾ, ਉਹਦੇ ਕੋਲ ਹੀ ਬੈਠਾ, ਪਤਾ ਨੀ ਕਿੰਨਾ ਕਿੰਨਾ ਚਿਰ ਕਿਹੜੀਆਂ ਗੱਲਾਂ ਕਰੀ ਜਾਂਦਾ ਉੱਥੇ ਬੈਠਾ, ਨਿਕੰਮਿਆਂ ਵਾਲਾ ਕੰਮ ਹੈ ਉਹਦਾ, ਏਦਾਂ ਦਾ ਉਹਦਾ ਹਾਲ ਹੈ।
ਸੁਣ ਕਰ ਗ੍ਰਾਮ ਚੌਧਰੀ ਤਬੈ,
ਹੁਣ ਉਹ ਜਿਹੜਾ ਪਿੰਡ ਦਾ ਲਾਗੇ ਚੌਧਰੀ ਸੀ ਉਹ ਸਿਆਣਾ ਸੀ, ਉਹਨੇ ਜਦੋਂ ਸੁਣਿਆ ਵੀ ਉਹ ਬਾਹਰ ਗੁਰੂ ਜੀ ਕੋਲ ਬੈਠਾ, ਉੱਥੇ ਹੀ ਬੈਠਿਆ ਸਮਾਂ ਬਤੀਤ ਕਰਦਾ, ਤੇ ਜਿਹੜਾ ਚੌਧਰੀ ਸੀ ਉਹ ਬੋਲਿਆ ਕਹਿਣ ਲੱਗਾ,
ਬਾਕ ਬਖਾਨੇ ਉਹ ਸੁਣਤ ਸਬੈ,
ਉਹਨੇ ਸਾਰਿਆਂ ਦੇ ਸੁਣਦਿਆਂ ਬੋਲਿਆ ਕਹਿਣ ਲੱਗਾ,
ਨੀਕੀ ਰੀਤ ਸਾਧ ਟਿਗ ਜਾਨੋ,
ਕਹਿਣ ਲੱਗਾ ਵੀ ਇਹ ਕੋਈ ਮਾੜਾ ਕੰਮ ਹੈ ਬਈ, ਜੇ ਕੋਈ ਕਿਸੇ ਸਾਧੂ ਕੋਲ ਜਾਂਦਾ, ਕਿਸੇ ਮਹਾਤਮਾ ਕੋਲ ਜਾਂਦਾ, ਕਿਸੇ ਸਾਧੂ ਮਹਾਤਮਾ ਕੋਲ ਜਾ ਕੇ ਕੋਈ ਬੈਠਦਾ, ਇਹ ਮਾੜਾ ਕੰਮ ਥੋੜੀ ਹੈ, ਤਾਂ ਚੰਗਾ ਕੰਮ ਹੈ, ਕਿਸੇ ਮਹਾਤਮਾ ਕੋਲ ਕਿਸੇ ਸਾਧੂ ਕੋਲ ਜਾ ਕੇ ਉਹ ਬੈਠਦਾ।
ਤੁਮ ਸਗਰੇ ਇਸ ਵਿਦਿਆਬ ਮਾਨੋ,
ਕਹਿੰਦੇ ਵੀ ਤੁਸੀਂ ਹੁਣ ਏਦਾਂ ਕਰੋ ਵੀ ਸਾਰੇ ਪਿੰਡ ਵਾਲੇ ਬੈਠੇ, ਤੁਸੀਂ ਸਾਰੇ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸੁਣੋ ਤੇ ਸਾਰੇ ਮੇਰੀ ਗੱਲ ਨੂੰ ਮੰਨੋ।
ਦੇਵੋ ਤਿਸ ਕੇ ਦੋ ਬਰ ਤਾਰੇ, ਜੇ ਨਾ ਆਏ ਦੇਓ ਸਦਨ ਮਜਾਰੇ।
ਤੁਸੀਂ ਸਾਰੇ ਪਿੰਡ ਵਾਲੇ, ਹੁਣ ਚੌਧਰੀ ਸੀ ਉਹਨੇ ਹੁਕਮ ਕੀਤਾ ਸਾਰੇ ਪਿੰਡ ਦੇ ਲੋਕਾਂ ਨੂੰ, ਕਹਿੰਦਾ ਵੀ ਇਹ ਮੇਰੀ ਗੱਲ ਸਾਰੇ ਮੰਨੋ, ਜੇ ਉਹ ਆ ਜਾਵੇ ਤਾਂ ਵੀ ਉਹਨੂੰ ਦੋ ਬਰ ਤਾਰੇ ਦੇਣੇ ਨੇ, ਤੇ ਜੇ ਉਹ ਨਾ ਆਵੇ ਤੇ ਉਹਦੇ ਜਿਹੜੇ ਦੋ ਵਰਤਾਰੇ ਨੇ, ਦੋ ਦੋਹਰਾ ਗੱਫਾ ਉਹਦੇ ਘਰ ਦੇ ਵਿੱਚ ਭੇਜ ਦੇਣਾ ਉਹਦੇ ਵਾਸਤੇ, ਤੁਸੀਂ ਨੀ ਉਹਨੂੰ ਕਹਿਣਾ ਵੀ ਤੂੰ ਆ ਕੇ ਲੈ ਜਾ, ਆ ਜੇ ਤਾਂ ਠੀਕ ਹੈ, ਨਾ ਆਵੇ ਤੇ ਉਹਦਾ ਜਿਹੜਾ ਦੋਹਰਾ ਗੱਫਾ, ਕਿਸੇ ਦੇ ਘਰ ਚ ਵੀ ਕੋਈ ਸਮਾਗਮ ਹੋਵੇ, ਵਿਆਹ ਸ਼ਾਦੀ ਹੋਵੇ, ਕਿਸੇ ਵੀ ਪ੍ਰਕਾਰ ਦਾ ਸਮਾਗਮ ਹੋਵੇ, ਜਦੋਂ ਵੀ ਮਠਿਆਈ ਵੰਡੀਵੇ ਜਾਂ ਪ੍ਰਸ਼ਾਦਾ ਭੋਜਨ ਵੰਡੀਵੇ, ਤੇ ਤੁਸੀਂ ਦੋਹਰਾ ਗੱਫਾ ਉਹਦਾ ਜਿਹੜਾ ਉਹਦੇ ਘਰ ਚ ਭੇਜ ਦੇਣਾ, ਉਹਨੂੰ ਤੁਹਾਡੇ ਕੋਲ ਆ ਕੇ ਨਾ ਮੰਗਣਾ ਪਏ। ਉਹ ਤਾਂ ਬੰਦਾ ਹੀ ਬੜਾ ਵਧੀਆ ਜਿਹੜਾ ਹਰ ਵੇਲੇ ਸਾਧੂਆਂ ਦੀ ਸੇਵਾ ਵਿੱਚ ਰਹਿੰਦਾ, ਉਹਨਾਂ ਦੀ ਸੰਗਤ ਵਿੱਚ ਰਹਿੰਦਾ, ਤੁਸੀਂ ਉਹਨੂੰ ਨਿਕੰਮਾ ਕਹਿ ਦਿਓ ਤਾਂ ਚੰਗਾ ਆਦਮੀ ਹੈ, ਤਾਂ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਕਿਸੇ ਮਹਾਂਪੁਰਖ ਸਾਧੂ ਦੀ ਸੇਵਾ ਵਿੱਚ ਰਹਿਣਾ। ਕਹਿੰਦਾ ਜੀ ਉਹਦਾ ਦੋਹਰਾ ਵਰਤਾਰਾ ਉਹਦੇ ਘਰ ਦੇ ਵਿੱਚ ਉਹਨੂੰ ਭੇਜ ਦੇਣਾ।
ਤਬ ਤੇ ਕੁਛ ਵਰਤਾਵੇ ਕੋ,
ਇਹ ਆਗਿਆ ਹੋ ਗਈ, ਕਿਉਂਕਿ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਉਹਨੂੰ ਕਿ ਭਾਈ ਸਿੰਘਾ ਜੀ ਤੈਨੂੰ ਨੀ ਕਿਸੇ ਦੇ ਘਰ ਜਾਣ ਦੀ ਲੋੜ, ਤੇਰਾ ਦੋਹਰਾ ਗੱਫਾ ਤੇਰੇ ਘਰ ਆ ਜਾਇਆ ਕਰੇਗਾ, ਤੇਰਾ ਦੋਹਰਾ ਵਰਤਾਰਾ ਤੇਰੇ ਘਰ ਆ ਜਾਇਆ ਕਰੇਗਾ। ਇਹ ਬਚਨ ਮਹਾਰਾਜ ਜੀ ਨੇ ਕੀਤਾ ਸੀ। ਕਹਿੰਦੇ ਉਸ ਦਿਨ ਤੋਂ ਬਾਅਦ ਜਦੋਂ ਵੀ ਪਿੰਡ ਖੀਵੇ ਵਿੱਚ ਕਿਸੇ ਨੇ ਕੋਈ ਸਮਾਗਮ ਕਰਨਾ, ਕਿਸੇ ਨੇ ਕੋਈ ਵਿਆਹ ਕਰਨਾ, ਸ਼ਾਦੀ ਕਰਨੀ, ਕਿਸੇ ਵੀ ਪ੍ਰਕਾਰ ਦਾ ਚਾਹੇ ਖੁਸ਼ੀ ਦਾ ਗਮੀ ਦਾ ਸਮਾਗਮ ਹੋਣਾ, ਭਾਈ ਸਿੰਘੇ ਦੇ ਦੋ ਵਰਤਾਰੇ ਉਹਦੇ ਘਰ ਚ ਭੇਜ ਦੇਣੇ, ਦੋ ਵਰਤਾਰੇ ਦੋਹਰਾ ਗੱਫਾ ਉਹਦੇ ਘਰ ਦੇ ਵਿੱਚ ਭੇਜ ਦੇਣਾ। ਉਸ ਦਿਨ ਤੋਂ ਇਹ ਮਰਿਆਦਾ ਚੱਲ ਪਈ।
ਪਹੁੰਚੇ ਤੇ ਵਰਤਾਰੇ ਦੋ,
ਉਹਦੇ ਦੋ ਵਰਤਾਰੇ ਆਰਾਮ ਨਾਲ ਉਹਦੇ ਕੋਲ ਘਰ ਬੈਠਿਆਂ ਪਹੁੰਚ ਜਾਇਆ ਕਰਨ। ਗੁਰੂ ਸਾਹਿਬ ਜਦੋਂ ਚਲੇ ਵੀ ਗਏ ਬਾਅਦ ਵਿੱਚ ਵੀ ਉਹਦੇ ਜਿਹੜੇ ਦੋ ਵਰਤਾਰੇ ਸਨ ਉਹਦੇ ਘਰ ਪਹੁੰਚ ਜਾਣੇ। ਉਹਨਾਂ ਸਮਿਆਂ ਵਿੱਚ ਅੱਜ ਵੀ ਕਈ ਪਿੰਡਾਂ ਦੇ ਵਿੱਚ ਇਹ ਰਵਾਇਤ ਹੈ ਵੀ ਜਦੋਂ ਕਿਸੇ ਦੇ ਘਰ ਦੇ ਵਿੱਚ ਸ਼ਾਦੀ ਹੁੰਦੀ ਸਮਾਗਮ ਹੁੰਦਾ ਤੇ ਵਰਤਾਰਾ ਜਿਹੜਾ ਨਾ ਤੱਕੜੀ ਨਾਲ ਤੋਲ ਕੇ ਦਿੰਦੇ ਨੇ, ਕਿਸੇ ਨੂੰ ਸੇਰ, ਕਿਸੇ ਨੂੰ ਦੋ ਸੇਰ, ਜਿਹਨੂੰ ਭਾਜੀ ਵੀ ਕਹਿ ਦਿੰਦੇ ਨੇ, ਜੇ ਲੰਗਰ ਪ੍ਰਸ਼ਾਦਾ ਵੀ। ਮੈਂ ਦਾਸ ਨੇ ਅੱਖਾਂ ਨਾਲ ਵੇਖਿਆ ਕਈ ਪਿੰਡਾਂ ਨਗਰਾਂ ਦੇ ਵਿੱਚ ਅੱਜ ਵੀ ਇਹ ਰਵਾਇਤ ਹੈ ਵੀ ਰੋਟੀ ਵੀ ਤਿਆਰ ਕਰਦੇ ਨੇ ਤੇ ਪ੍ਰਸ਼ਾਦਾ ਪਾਣੀ ਜਿਹੜਾ ਉਹ ਤੋਲ ਕੇ ਦਿੰਦੇ ਵੀ ਤੈਨੂੰ ਭਾਈ ਦੋ ਸੇਰ ਹੈ, ਤੇਰਾ ਤਿੰਨ ਸੇਰ ਹੈ, ਕਿਲੋ ਹੈ, ਦੋਹਾਂ ਅੱਜ ਕੱਲ੍ਹ ਕਿਲੋਆਂ ਦੇ ਹਿਸਾਬ ਨਾਲ ਚੱਲ ਪਿਆ। ਏਦਾਂ ਉਦੋਂ ਵੀ ਇਹੀ ਰਵਾਇਤ ਸੀ ਤੇ ਲੋਕਾਂ ਦੇ ਘਰਾਂ ਵਿੱਚ ਭਾਜੀ ਜਿਹੜੀ ਸੀ ਉਹ ਵੰਡ ਕੇ ਭੇਜੀ ਜਾਂਦੀ ਸੀ, ਲੈਣ ਆਉਂਦੇ ਸੀ ਲੋਕ ਵੀ ਸਾਡਾ ਇੰਨਾ ਤੁਹਾਡੇ ਵੱਲ ਭਾਈ ਸਵਾ ਸੇਰ ਭਾਜੀ ਹੈ, ਉਹ ਫਿਰ ਦੁੱਗਣੀ ਕਰਕੇ ਪਾਉਂਦੇ ਸੀ ਵੀ ਢਾਈ ਸੇਰ ਹੁਣ ਦੇ ਸਾਡੀ, ਏਦਾਂ ਲੈ ਕੇ ਜਾਂਦੇ ਸਨ। ਤੋ ਭਾਈ ਸਿੰਘੇ ਦਾ ਜਿਹੜਾ ਵਰਤਾਰਾ ਹੋਣਾ ਉਹ ਦੋਹਰਾ ਉਹਦੇ ਆਪਣੇ ਘਰ ਆਪਣੇ ਆਪ ਹੀ ਪਹੁੰਚ ਜਾਣਾ। ਉਸ ਦਿਨ ਤੋਂ ਬਾਅਦ ਇਹ ਫਿਰਤ ਸਾਰੇ ਪਿੰਡ ਚ ਪੈ ਗਈ।
ਤਿਸ ਬਿਨ ਗੁਰੂ ਕੋ ਮਿਲਿਓ ਨਾ ਕੋਈ,
ਪਰ ਵੇਖੋ ਪਰਮਾਤਮਾ ਦੀ ਖੇਡ ਵੀ ਏਡਾ ਵੱਡਾ ਪਿੰਡ ਸੀ ਖੀਵਾ, ਬਸ ਉਹੀ ਇੱਕ ਬੰਦਾ ਸਤਿਗੁਰਾਂ ਨੂੰ ਮਿਲਦਾ ਰਿਹਾ ਆ ਕੇ ਭਾਈ ਸਿੰਘ, ਉਹਦੇ ਤੋਂ ਬਿਨਾਂ ਹੋਰ ਕੋਈ ਮਿਲਿਆ ਵੀ ਨਹੀਂ ਆ ਕੇ ਸਤਿਗੁਰਾਂ ਨੂੰ। ਭਾਵੇਂ ਜਾਣਦੇ ਵੀ ਸੀ ਵੀ ਗੁਰੂ ਸਾਹਿਬ ਦੀ ਮਹਿਮਾ, ਉਹ ਜਿਹੜਾ ਚੌਧਰੀ ਸੀ ਉਹ ਵੀ ਸਤਿਗੁਰਾਂ ਦੇ ਕੋਲ ਨਹੀਂ ਆਇਆ, ਉਹਨੇ ਵੀ ਆ ਕੇ ਮਹਾਰਾਜ ਜੀ ਦੇ ਦਰਸ਼ਨ ਨਹੀਂ ਕੀਤੇ। ਇੱਕ ਭਾਈ ਸਿੰਘਾ ਇਸ ਪਿੰਡ ਦਾ ਇਹੋ ਜਿਹਾ ਬੰਦਾ ਨਿਤਰਿਆ ਜਿਹਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਕੀਤੀ, ਉਹਨਾਂ ਦੇ ਦਰਸ਼ਨ ਕੀਤੇ।
ਭਾਗ ਬਹੀਨ ਗ੍ਰਾਮ ਥੋ ਸੋਈ,
ਕਹਿੰਦੇ ਇਹੋ ਜਿਹਾ ਭਾਗਾਂ ਵਿਹੂਣਾ ਪਿੰਡ ਸੀ ਵੀ ਏਡਾ ਵੱਡਾ ਵਸਦਾ ਰਸਦਾ ਪਿੰਡ, ਕਿਸੇ ਨੇ ਆ ਕੇ ਕੋਈ ਸੇਵਾ ਟਹਿਲ ਨਹੀਂ ਕੀਤੀ। ਮਹਾਰਾਜ ਜੀ ਨੂੰ ਆ ਕੇ ਸਤਿਗੁਰੂ ਜੀ ਕਈ ਦਿਨ ਇੱਥੇ ਰਹੇ ਪਰ ਕਿਸੇ ਨੇ ਆ ਕੇ ਸਤਿਗੁਰਾਂ ਦੀ ਇੱਥੇ ਸੇਵਾ ਟਹਿਲ ਨਹੀਂ ਕੀਤੀ।
ਸੇਵਾ ਕਰੀ ਨਾ ਫਲ ਕਿਛ ਪਾਵਾ, ਸਤਿਗੁਰ ਤੇ ਨੈ ਕੋ ਬਰਸਾਵਾ।
ਨਾ ਕਿਸੇ ਨੇ ਸੇਵਾ ਕੀਤੀ, ਨਾ ਕਿਸੇ ਨੂੰ ਸੇਵਾ ਕਰਕੇ ਕੋਈ ਫਲ ਪ੍ਰਾਪਤ ਹੋਇਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਕੋਈ ਵੀ ਨਹੀਂ ਵਰਸਾਇਆ ਗਿਆ ਸਾਰੇ ਪਿੰਡ ਚੋਂ। ਇੱਕ ਉਹੀ ਸਿੰਘਾ ਉਹ ਮਹਾਰਾਜ ਜੀ ਦੇ ਬਚਨ ਪਾਲ ਗਿਆ, ਸਤਿਗੁਰਾਂ ਦੀ ਸੇਵਾ ਕਰ ਗਿਆ, ਹੋਰ ਕਿਸੇ ਨੇ ਕੋਈ ਸੇਵਾ ਟਹਿਲ ਨਹੀਂ ਕੀਤੀ ਵੀ ਸੇਵਾ ਕਰਕੇ ਕੋਈ ਫਲ ਕਮਾ ਲਈਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਏਦਾਂ ਜਿਵੇਂ ਕਹਾਵਤ ਹੈ ਨਾ ਵੀ ਖੂਹ ਦੇ ਕੰਢੇ ਤੇ ਖੜਾ ਵੀ ਧਿਆਇਆ ਮਰ ਗਿਆ, ਏਦਾਂ ਦੀ ਹਾਲਤ ਵਾਲੇ ਲੋਕ ਸਨ ਕਿ ਸਤਿਗੁਰੂ ਜੀ ਆਪ ਦਰਸ਼ਨ ਦੇਣ ਆਏ ਨੇ ਤੇ ਪਰ ਇਹਨਾਂ ਦੇ ਭਾਗ ਮੰਦੇ ਸਤਿਗੁਰਾਂ ਦੇ ਦਰਸ਼ਨ ਨਹੀਂ ਕਰ ਸਕੇ। ਗੁਰਬਾਣੀ ਦਾ ਮਹਾਂ ਵਾਕ ਹੈ, ਓਏ ਵਿਚਾਰੇ ਕਿਆ ਕਰਨ ਜਾਂ ਭਾਗ ਧੁਰ ਮੰਦੇ। ਉਹ ਵੀ ਵਿਚਾਰੇ ਕੀ ਕਰਨ ਜਿਨ੍ਹਾਂ ਦੇ ਭਾਗ ਮੁੱਢ ਤੋਂ ਕਰਮਾਂ ਤੋਂ ਧੁਰ ਤੋਂ ਹੀ ਮੰਦੇ ਨੇ, ਉਹਨਾਂ ਨੂੰ ਦਰਸ਼ਨ ਕਿਵੇਂ ਹੁੰਦੇ ਮਹਾਰਾਜ ਸੱਚੇ ਪਾਤਸ਼ਾਹ ਦੇ? ਭਾਗਾਂ ਬਿਨਾਂ ਤਾਂ ਦਰਸ਼ਨ ਵੀ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁੰਦੇ, ਦੀਦਾਰ ਨਹੀਂ ਹੁੰਦੇ। ਤੇ ਸਾਰੇ ਪਿੰਡ ਦੇ ਵਿੱਚੋਂ ਇੱਕੋ ਇਹੀ ਬੰਦਾ ਸੀ ਭਾਈ ਸਿੰਘਾ ਜਿਹਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਕਿਸੇ ਹੋਰ ਨੇ ਕੋਈ ਮਹਾਰਾਜ ਜੀ ਦੀ ਸੇਵਾ ਟਹਿਲ ਨਹੀਂ ਕੀਤੀ।
ਤੈ ਤੇ ਕਰਿਓ ਕੂਚ ਗੁਰ ਸਵਾਮੀ।
ਇੱਥੇ ਸਤਿਗੁਰੂ ਜੀ ਕੁਝ ਸਮਾਂ ਰਹਿ ਕੇ ਇੱਥੋਂ ਮਹਾਰਾਜ ਜੀ ਅੱਗੇ ਕੂਚ ਕਰ ਗਏ। ਖੀਵੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਚੱਲ ਪਏ।
ਡੇਢ ਕੋਸ ਗਏ ਅੰਤਰ ਜਾਮੀ।
ਡੇਢ ਕੋਹ ਦਾ ਪੈਂਡਾ ਉੱਥੋਂ ਮਹਾਰਾਜ ਜੀ ਨੇ ਤੈਅ ਕੀਤਾ, ਡੇਢ ਕੋਹ ਦਾ ਫਾਸਲਾ ਤੈਅ ਕੀਤਾ।
ਤਬ ਪਿਸ਼ੋਰ ਕੀ ਸੰਗਤ ਆਈ।
ਅੰਤਰਜਾਮੀ ਸਤਿਗੁਰੂ ਜੀ ਡੇਢ ਕੁ ਕੋਹ ਦਾ ਪੈਂਡਾ ਤੈਅ ਕਰਕੇ ਗਏ ਕਿ ਇੰਨੇ ਨੂੰ ਪਿੱਛੋਂ ਪਿਸ਼ਾਵਰ ਦੀ ਸੰਗਤ ਚੱਲ ਕੇ ਆ ਗਈ। ਪਿਸ਼ਾਵਰ ਦੇ ਇਲਾਕੇ ਦੀ ਰਹਿਣ ਵਾਲੀ, ਪਿਸ਼ਾਵਰ ਵਿੱਚ ਵੀ ਗੁਰੂ ਘਰ ਦੀ ਬੜੀ ਭਾਰੀ ਸਿੱਖੀ ਸੇਵਕੀ ਰਹੀ ਹੈ। ਦੇਸ਼ ਦੀ ਵੰਡ ਸਮੇਂ ਤੱਕ ਪਿਸ਼ਾਵਰ ਦੇ ਵਿੱਚ ਪਿਸ਼ੋਰੀ ਸਿੱਖ ਰਹੇ ਨੇ। ਹੁਣ ਵੀ ਉਧਰੋਂ ਆ ਕੇ ਇੱਧਰ ਕਈ ਇਲਾਕਿਆਂ ਵਿੱਚ ਵਸੇ ਗੁਰਸਿੱਖੀ ਦੇ ਧਾਰਨੀ ਨੇ। ਤੋ ਪਿਸ਼ਾਵਰ ਦੀ ਸੰਗਤ ਉਹ ਚੱਲ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਲੱਭਦੇ ਆ ਗਏ ਕਿ ਇਸ ਵੇਲੇ ਸਤਿਗੁਰੂ ਜੀ ਕਿੱਥੇ ਨੇ। ਆਏ ਤਾਂ ਆਨੰਦਪੁਰ ਸਾਹਿਬ ਸੀ, ਪਰ ਉੱਥੋਂ ਪਤਾ ਲੱਗਾ ਵੀ ਸਤਿਗੁਰੂ ਜੀ ਉੱਧਰ ਮਾਲਵੇ ਨੂੰ ਨੇ। ਉਹ ਪਿੱਛੇ ਪਿੱਛੇ ਲੱਭਦਿਆਂ ਵੇਖੋ ਜਿਨ੍ਹਾਂ ਅੰਦਰ ਸਿੱਖ ਸੀ ਉਹ ਪਿਸ਼ੌਰ ਤੋਂ ਚੱਲ ਕੇ ਆ ਗਏ ਨੇ ਦਰਸ਼ਨਾਂ ਨੂੰ, ਤੇ ਜਿਨ੍ਹਾਂ ਦੇ ਮਾੜੇ ਭਾਗ ਉਹਨਾਂ ਦੇ ਪਿੰਡ ਦੇ ਵਿੱਚ ਕਈ ਦਿਨ ਸਤਿਗੁਰੂ ਰਹਿ ਗਏ ਤੇ ਦਰਸ਼ਨ ਕਰਨ ਹੀ ਨਹੀਂ ਕੋਈ ਬੌੜਿਆ। ਕਰਮਾਂ ਦੀ ਖੇਡ ਹੈ ਨਾ, ਕਰਮ ਗਤੀ ਦੀ ਖੇਡ ਹੈ। ਜਿਨ੍ਹਾਂ ਦੇ ਚੰਗੇ ਕਰਮ ਸੀ ਉਹਨਾਂ ਨੇ ਭਾਲ ਕਰ ਲਈ। ਪਿਸ਼ੌਰ ਤੋਂ ਕਿੱਥੇ ਪਿਸ਼ੌਰ ਤੇ ਕਿੱਥੇ ਖੀਵਾ, ਇੱਥੇ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਆ ਗਏ। ਪਿਸ਼ੌਰ ਤੋਂ ਸੰਗਤ ਚੱਲ ਕੇ ਆਈ।
ਖੋਜਤ ਬੋ ਥਲ ਤੇ ਸਮੁਦਾਈ।
ਕਈ ਥਾਵਾਂ ਤੇ ਖੋਜ ਕਰਦਿਆਂ ਲੱਭਦਿਆਂ, ਪਹਿਲਾਂ ਪਿੱਛੇ ਕਈ ਪਿੰਡਾਂ ਚੋਂ ਸਤਿਗੁਰੂ ਜੀ ਹੋ ਕੇ ਆਏ ਸੀ, ਤੇ ਜਿੱਥੋਂ ਜਿੱਥੋਂ ਪਤਾ ਲੱਗਦਾ ਗਿਆ ਵੀ ਸਤਿਗੁਰੂ ਜੀ ਇਸ ਵੇਲੇ ਅਮਕੇ ਪਿੰਡ ਚ ਨੇ, ਉੱਥੇ ਪਹੁੰਚੇ ਉਹਨਾਂ ਆਖਿਆ ਜੀ ਉਹ ਤਾਂ ਅੱਗੇ ਚਲੇ ਗਏ ਨੇ, ਉੱਥੇ ਪਹੁੰਚੇ ਫਿਰ ਜੀ ਉਹ ਤਾਂ ਅੱਗੇ ਚਲੇ ਗਏ ਨੇ। ਏਦਾਂ ਲੱਭਦਿਆਂ ਲੱਭਦਿਆਂ ਪਿਸ਼ੌਰ ਤੋਂ ਆਈ ਹੋਈ ਸੰਗਤ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕੋਲ ਪਹੁੰਚ ਗਈ।
ਬ੍ਰਿੰਦ ਉਪਾਇਨ ਸੰਗ ਉਠਾਏ।
ਉਹਨਾਂ ਕੋਲ ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਨੇ, ਬੜੀਆਂ ਬੜੀਆਂ ਸੋਹਣੀਆਂ ਪਿਟਾਵਾਂ ਪਿਸ਼ੌਰ ਤੋਂ ਲੈ ਕੇ ਆਏ ਨੇ। ਕੋਈ ਪਿਸ਼ੌਰ ਦਾ ਕੱਪੜਾ ਲੈ ਕੇ ਆਇਆ, ਕੋਈ ਉੱਥੋਂ ਦੇ ਮੇਵੇ ਲੈ ਕੇ ਆਇਆ, ਕੋਈ ਫਲ ਲੈ ਕੇ ਆਇਆ, ਕੋਈ ਮਾਇਆ ਦਸਵੰਧ ਲੈ ਕੇ ਆਇਆ। ਏਦਾਂ ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਚੁੱਕੀ ਸਤਿਗੁਰਾਂ ਕੋਲ ਲਿਆਏ ਨੇ।
ਗੁਰ ਦਰਸ਼ਨ ਕੇ ਅਦਕ ਤਿਸਾਏ।
ਜਿਨ੍ਹਾਂ ਦੇ ਅੰਦਰ ਗੁਰੂ ਦਰਸ਼ਨਾਂ ਦੀ ਪਿਆਸ ਹੈ, ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸ ਜਿਨ੍ਹਾਂ ਦੇ ਹਿਰਦਿਆਂ ਵਿੱਚ ਲੱਗੀ ਹੋਈ ਹੈ, ਏਦਾਂ ਦੀ ਭਾਵਨਾ ਵਾਲੇ, ਜਿਵੇਂ ਅੱਜ ਅੰਮ੍ਰਿਤ ਵੇਲੇ ਰਾਗ ਗੋਂਡ ਵਿੱਚ ਸਤਿਗੁਰਾਂ ਨੇ ਹੁਕਮਨਾਮਾ ਬਖਸ਼ਿਆ, ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਕਿ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ ਜਿਉਂ ਤ੍ਰਿਖਾਵੰਤ ਬਿਨ ਨੀਰ। ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਨਤ ਮੇਰੇ ਮਨ ਅੰਤਰ ਕੀ ਪੀਰ। ਇਹ ਪਾਤਸ਼ਾਹ ਜੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਬਚਨਾਂ ਵਾਂਗਰ ਇਹਨਾਂ ਸਿੱਖਾਂ ਦੀ ਅਵਸਥਾ ਸੀ ਵੀ ਗੁਰੂ ਦੇ ਦਰਸ਼ਨ ਹੋ ਜਾਣ। ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤ ਹੈ। ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਮਨ ਚ ਬੜੀ ਭਾਰੀ ਤਪਸ਼ ਸੀ। ਏਦਾਂ ਤਪਸ਼ ਸੀ ਜਿਵੇਂ ਕਿਸੇ ਪਿਆਸੇ ਨੂੰ ਜਲ ਦੀ ਪਿਆਸ ਹੁੰਦੀ, ਜੋ ਤ੍ਰਿਖਾਵੰਤ ਬਿਨ ਨੀਰ, ਜਿਵੇਂ ਕੋਈ ਪਿਆਸਾ ਪਾਣੀ ਤੋਂ ਬਿਨਾਂ ਤੜਫਦਾ ਨਾ, ਏਦਾਂ ਇਹਨਾਂ ਦੇ ਅੰਦਰ ਤੜਫ ਸੀ ਸਤਿਗੁਰਾਂ ਦੇ ਦਰਸ਼ਨਾਂ ਦੀ। ਆਖਿਰਕਾਰ ਲੱਭਦਿਆਂ ਲੱਭਦਿਆਂ ਭਾਲਦਿਆਂ ਭਾਲਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋ ਗਏ। ਹੁਣ ਢੁੰਡੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾਂ। ਹੁਣ ਢੁੰਡੇਂਦੀ ਦਰਸ਼ਨ ਕਾਰਨ ਮੈਂ ਆਪਣੇ ਮਾਲਕ ਦੇ ਦਰਸ਼ਨਾਂ ਵਾਸਤੇ ਮਾਲਕ ਨੂੰ ਲੱਭਦੀ ਫਿਰਦੀ। ਬੀਥੀ ਬੀਥੀ ਪੇਖਾਂ, ਬੀਥੀ ਦਾ ਮਤਲਬ ਹੁੰਦਾ ਗਲੀ, ਗਲੀ ਗਲੀ ਚ ਵੇਖਦੀ ਫਿਰਦੀ ਆ ਵੀ ਮੇਰਾ ਮਾਲਕ ਕਿਤੇ ਮੈਨੂੰ ਦਿਸ ਪਏ, ਕਿਤੇ ਆਉਂਦਾ ਦਿਸ ਪਏ ਜਾਂ ਕਿਤੇ ਜਾਂਦਾ ਦਿਸ ਪਏ। ਇਹੋ ਜੀ ਭਾਵਨਾ ਲਈ ਆਏ ਨੇ ਸਿੱਖ, ਜਿਨ੍ਹਾਂ ਦੇ ਮਨ ਵਿੱਚ ਗੁਰੂ ਦੇ ਦਰਸ਼ਨਾਂ ਦਾ ਪਿਆਰ ਹੈ, ਜਿਹੜੇ ਸਤਿਗੁਰਾਂ ਦੇ ਦਰਾਂ ਮੂਹਰੇ ਖਲੋ ਕੇ ਬੇਨਤੀ ਕਰਨ ਵਾਲੇ ਨੇ। ਦਰ ਮਨ ਦੇ ਠੰਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਏਦਾਂ ਦੀ ਭਾਵਨਾ ਵਾਲੇ ਸਿੱਖ ਜਿਨ੍ਹਾਂ ਅੰਦਰ ਗੁਰੂ ਦੇ ਦਰਸ਼ਨਾਂ ਦਾ ਬੜਾ ਭਾਰੀ ਪਿਆਰ ਹੈ, ਜਿਨ੍ਹਾਂ ਅੰਦਰ ਗੁਰੂ ਦਰਸ਼ਨਾਂ ਦੀ ਸਿੱਖ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚ ਮਹਾਰਾਜ ਜੀ ਨੂੰ ਖੋਜਦਿਆਂ ਭਾਲਦਿਆਂ ਲੱਭਦਿਆਂ ਆ ਪਹੁੰਚੇ ਨੇ।
ਜਾਨ ਪ੍ਰੇਮ ਤਿੰਨ ਕੇ ਮਨ ਕੇਰੇ ਉਤਰ ਪਰੇ ਉਦਿਆਨ ਬਡੇਰੇ।
ਉਹਨਾਂ ਪਿਸ਼ਾਵਰੀ ਸਿੱਖਾਂ ਦੇ ਮਨ ਦਾ ਪ੍ਰੇਮ ਜਾਣ ਕੇ ਉਹਨਾਂ ਦੇ ਮਨ ਦੀ ਭਾਵਨਾ ਜਾਣ ਕੇ ਸਤਿਗੁਰੂ ਜੀ ਉੱਥੇ ਜੰਗਲ ਚ ਉਤਾਰਾ ਕਰ ਦਿੱਤਾ। ਹਾਲਾਂਕਿ ਉੱਥੇ ਕੋਈ ਪਿੰਡ ਨਹੀਂ ਸੀ ਜਿੱਥੇ ਸੰਗਤ ਆ ਕੇ ਮਿਲੀ, ਜੰਗਲ ਦਾ ਇਲਾਕਾ ਸੀ, ਉਦਿਆਨ ਸੀ, ਉੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਤਰ ਪਏ, ਡੇਰਾ ਕਰ ਦਿੱਤਾ।
ਜਾਲ ਬਿਰਚ ਕੀ ਛਾਇਆ ਹੇਰੀ,
ਉੱਥੇ ਵੇਖਿਆ ਵੀ ਦਰਖਤਾਂ ਦੀ ਛਾਂ ਹੈ, ਸੋਹਣੇ ਸੰਘਣੇ ਦਰਖਤ ਹਨ।
ਹੁਤੀ ਸਗਨ ਸੁੰਦਰ ਤਿਸ ਬੇਰੀ,
ਬੜੀ ਸੰਘਣੀ ਛਾਂ ਵਾਲੇ ਦਰਖਤ ਲੱਗੇ ਹੋਏ, ਬੜੀ ਸੁੰਦਰ ਰਮਣੀਕ ਜਗ੍ਹਾ, ਮਹਾਰਾਜ ਜੀ ਉੱਥੇ ਹੀ ਉੱਤਰ ਪਏ।
ਉੱਤਰ ਤਾਂ ਪਰੇ ਅੰਕ ਡਸਾਵਾ,
ਉੱਤਰੇ ਮਹਾਰਾਜ ਜੀ ਦੇ ਵਾਸਤੇ ਸੋਹਣਾ ਪਲੰਘਾ ਸੇਵਾਦਾਰਾਂ ਨੇ ਡਾਇਆ ਹੈ।
ਚਾਰੂ ਚੁਕੋਨ ਬਿਛੋਨ ਬਿਛਾਵਾ,
ਔਰ ਉਸ ਪਲੰਘੇ ਦੇ ਉੱਤੇ ਬੜਾ ਸੋਹਣਾ ਵਿਛੋਣਾ ਵਿਛਾਇਆ, ਚਾਰ ਚਕੋਣਾ ਸੁੰਦਰ ਵਿਛਾਉਣਾ ਵਿਛਾਇਆ ਹੈ।
ਬੈਠ ਗਏ ਸਤ ਗੁਰੂ ਬਿਰਾਜੈ, ਜਿਨ ਦਰਸ਼ਨ ਕਰਬੇ ਦੁਖ ਭਾਂਜੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪਲੰਘੇ ਤੇ ਬੈਠ ਗਏ ਤੇ ਬੈਠ ਕੇ ਦਰਸ਼ਨ ਦੇਣ ਲੱਗੇ, ਐਸੇ ਦਰਸ਼ਨ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਨੱਠ ਜਾਂਦੇ ਹਨ, ਜਿਨ੍ਹਾਂ ਦੇ ਦਰਸ਼ਨ ਪਰਸਿਆਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਐਸੇ ਸਾਹਿਬ ਜੀ ਦਰਸ਼ਨ ਦੇਣ ਲੱਗੇ ਨੇ।
ਚਾਰੂ ਚਾਦਰਾ ਦੀਰਗ ਕਨੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਚਾਦਰ ਦਾ ਬੁੱਕਲ ਮਾਰਿਆ ਕਰਦੇ ਸੀ ਸਰੀਰ ਤੇ, ਬੜਾ ਸੋਹਣਾ ਸੁੰਦਰ ਚਾਦਰਾ, ਉਹ ਚਾਦਰ ਦਾ ਬੁੱਕਲ ਸਤਿਗੁਰੂ ਜੀ ਨੇ ਮਾਰਿਆ ਹੋਇਆ।
ਸੁੰਦਰ ਬਦਨ ਚੰਦਰਮਾ ਮਨੋ,
ਤੇ ਸਾਹਿਬ ਦਾ ਚਿਹਰਾ ਬੜਾ ਸੁੰਦਰ, ਕਹਿੰਦੇ ਏਦਾਂ ਜਾਪਦਾ ਜਿਵੇਂ ਨਿਸ਼ਕਲੰਕ ਚੰਦਰਮਾ ਹੋਵੇ।
ਅੰਮ੍ਰਿਤ ਸਮ ਕੋਮਲ ਬਰ ਬੈਨ,
ਅੰਮ੍ਰਿਤ ਵਰਗੇ ਕੋਮਲ ਮਿੱਠੇ ਸ੍ਰੇਸ਼ਟ ਬਚਨ ਮਹਾਰਾਜ ਜੀ ਆਪਣੀ ਰਸਨਾ ਤੋਂ ਬੋਲਦੇ ਹਨ।
ਕਰੁਣਾ ਭਰੇ ਰਸੀਲੇ ਨੈਣ,
ਕਰੁਣਾ ਨਾਲ ਦਇਆ ਨਾਲ ਭਰੇ ਹੋਏ ਰਸ ਭਰੇ ਨੇਤਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ।
ਸੁੰਦਰ ਸ਼ਮਸ ਚੁਗਿਰ ਦੇ ਮੁਖ ਕੇ,
ਸਾਹਿਬ ਜੀ ਦੇ ਚਿਹਰੇ ਤੇ ਬੜਾ ਸੋਹਣਾ ਸੁੰਦਰ ਦਾੜਾ, ਕਹਿੰਦੇ ਬੜਾ ਸੁੰਦਰ ਦਾੜਾ, ਵਿਸ਼ਾਲ ਦਾੜਾ ਮਹਾਰਾਜ ਜੀ ਦੇ ਚਿਹਰੇ ਦੇ ਉੱਤੇ ਸੋਭਨੀਕ ਹੈ।
ਮੁਸਕਾਵਤ ਬੋਲਤ ਬਚ ਸੁਖ ਕੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆਪਣੀ ਰਸਨਾ ਤੋਂ, ਸੁਖ ਦੇਣ ਵਾਲੇ ਬਚਨ ਆਪਣੀ ਰਸਨਾ ਤੋਂ ਉਚਾਰਦੇ ਨੇ।
ਸੰਗਤਿਆਨ ਚਰਨ ਲਪਟਾਈ,
ਇਹਨੇ ਨੂੰ ਪਿਸ਼ੌਰ ਦੀ ਜਿੰਨੀ ਸੰਗਤ ਸੀ ਪਿਸ਼ਾਵਰੀ ਸਿੱਖ ਸਾਰੇ ਆ ਗਏ ਮਹਾਰਾਜ ਜੀ ਦੇ ਚਰਨਾਂ ਵਿੱਚ, ਵਾਰੋ ਵੇਰੀ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਣ ਲੱਗੇ।
ਹੱਥ ਜੋੜ ਸਿਰ ਦੇਤ ਨਿਵਾਈ,
ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਚ ਸੀਸ ਨਿਵਾਉਂਦੇ, ਸੀਸ ਝੁਕਾਉਂਦੇ ਨੇ।
ਕਰ ਸੋ ਚਰਨ ਛੂਹੇ ਮੁਖ ਫੇਰੇ,
ਆਪਣੇ ਹੱਥਾਂ ਨਾਲ ਸਤਿਗੁਰਾਂ ਦੇ ਚਰਨ ਛੂਹਦੇ ਨੇ ਤੇ ਆਪਣੇ ਹੱਥਾਂ ਨਾਲ ਸਾਹਿਬ ਦੇ ਚਰਨ ਛੂਹ ਕੇ ਫਿਰ ਉਹ ਹੱਥ ਆਪਣੇ ਚਿਹਰੇ ਤੇ ਮਲਦੇ ਨੇ, ਚਿਹਰੇ ਤੇ ਲਾਉਂਦੇ ਨੇ।
ਧੰਨ ਜਨਮ ਆਪਣੋ ਪੁਨ ਹੇਰੇ,
ਆਪਣਾ ਜਨਮ ਧੰਨ ਜਾਣਦੇ ਨੇ ਕਿ ਸਾਡਾ ਜਨਮ ਧੰਨ ਹੋ ਗਿਆ, ਸਤਿਗੁਰਾਂ ਦੇ ਦਰਸ਼ਨ ਹੋ ਗਏ ਨੇ, ਸਾਡਾ ਜਨਮ ਸਕਾਰਥਾ ਹੋ ਗਿਆ, ਸਾਡਾ ਜੀਵਨ ਸਫਲਾ ਹੋ ਗਿਆ, ਸਾਡਾ ਮਾਤ ਲੋਕ ਦੀ ਧਰਤੀ ਤੇ ਆਇਆ ਸਫਲਾ ਹੋ ਗਿਆ।
ਤਰੇ ਉਪਾਇਨ ਅਰਪ ਅਗਾਰੀ,
ਬਹੁਤ ਸਾਰੀਆਂ ਪਿਟਾਵਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ।
ਧਨ ਅਰ ਬਸਨ ਮੋਲ ਜਿਨ ਪਾਰੀ,
ਸਤਿਗੁਰੂ ਜੀ ਦੇ ਅੱਗੇ ਧਨ ਭੇਟ ਕਰਦੇ ਨੇ, ਬਸਤਰ ਭੇਟ ਕਰਦੇ, ਬੜੇ ਬੜੇ ਕੀਮਤੀ ਦੁਸ਼ਾਲੇ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਦੇ ਹਨ।
ਅਪਰ ਪਦਾਰਥ ਅਰਪਤ ਰਾਸ,
ਹੋਰ ਵੀ ਬੜੇ ਸੋਹਣੇ ਸੋਹਣੇ ਪਦਾਰਥ ਭੇਟ ਕਰਦੇ ਹਨ।
ਸ਼੍ਰੀ ਗੁਰ ਨਿਕਟ ਹੋ ਤੇ ਅਰਦਾਸ,
ਮਹਾਰਾਜ ਜੀ ਦੇ ਬਹੁਤ ਸਾਰੇ ਸੇਵਕ ਸਤਿਗੁਰਾਂ ਦੇ ਚਰਨਾਂ ਵਿੱਚ ਹਨ।
ਬਿਨੇ ਠਾਨ ਪਰ ਕਰਮਾ ਕਰ ਹੈ,
ਨਾਲੇ ਬੇਨਤੀਆਂ ਕਰਦੇ ਨਾਲੇ ਮੱਥਾ ਟੇਕ ਕੇ ਸਤਿਗੁਰਾਂ ਦੀ ਪਰਿਕਰਮਾ ਕਰਦੇ ਨੇ, ਮਹਾਰਾਜ ਜੀ ਦੇ ਆਲੇ ਦੁਆਲੇ ਘੁੰਮ ਕੇ ਪਰਿਕਰਮਾ ਕਰਦੇ ਹਨ।
ਉਸਤਤ ਅਨਕ ਪ੍ਰਕਾਰ ਉਚਰ ਹੈ,
ਅਨਕ ਪ੍ਰਕਾਰ ਨਾਲ ਸਤਿਗੁਰਾਂ ਦੀ ਉਸਤਤ ਉਚਾਰਦੇ, ਮਹਾਰਾਜ ਜੀ ਦੀ ਉਸਤਤ ਕਰਦੇ ਹਨ।
ਮਨ ਭਾਵਤ ਸਤਿਗੁਰ ਬਰ ਦੀਨੇ,
ਮਨ ਭਾਉਂਦੇ ਸਤਿਗੁਰੂ ਜੀ ਸਾਰਿਆਂ ਨੂੰ ਵਰ ਦਿੰਦੇ ਨੇ, ਵਰ ਦੇ ਕੇ ਨਿਵਾਜਦੇ ਨੇ।
ਦਿਨ ਕੀ ਕਾਲ ਪ੍ਰੇਮ ਯੁੱਤ ਚੀਨੇ,
ਉਹਨਾਂ ਦੇ ਮਨ ਦੀ ਘਾਲਣਾ ਪ੍ਰੇਮ ਸਹਿਤ ਸਤਿਗੁਰੂ ਜੀ ਵੇਖਦੇ ਹਨ।
ਮਿਲੇ ਬਹੁਤ ਦਿਨ ਖੋਜਤ ਆਏ,
ਏਦਾਂ ਕਈ ਦਿਨਾਂ ਬਾਅਦ ਆ ਕੇ ਮਿਲੇ ਨੇ, ਲੱਭਦਿਆਂ ਲੱਭਦਿਆਂ ਸਤਿਗੁਰਾਂ ਦੇ ਕੋਲ ਪਹੁੰਚੇ ਨੇ।
ਸ਼ਰਮਤ ਪਾਏ ਪੁੰਨ ਦਰਸ਼ਨ ਪਾਏ,
ਸ਼ਰਮਤ, ਸ਼ਰਮਤ ਦਾ ਮਤਲਬ ਹੁੰਦਾ ਥੱਕ ਜਾਣਾ, ਥੱਕ ਗਏ ਸੀ ਲੱਭ ਲੱਭ ਕੇ, ਪਰ ਆਖਿਰਕਾਰ ਸਤਿਗੁਰਾਂ ਦੇ ਦਰਸ਼ਨ ਹੋ ਗਏ।
ਗੁਰ ਕੈ ਦੀਨਸ ਧੀਰ ਦਿਲਾਸਾ,
ਸਤਿਗੁਰਾਂ ਨੇ ਬਚਨ ਕਰਕੇ ਇਹਨਾਂ ਨੂੰ ਧੀਰਜ ਦਿੱਤਾ, ਦਿਲਾਸਾ ਦਿੱਤਾ।
ਕਿਰਪਾ ਦ੍ਰਿਸ਼ਟ ਦੇਖਤ ਚਹੁ ਪਾਸਾ,
ਕਿਰਪਾ ਭਰੀ ਦ੍ਰਿਸ਼ਟੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਹਨ।
ਇਤਨੇ ਮੈਂ ਰਾਹਕ ਇੱਕ ਆਵਾ,
ਇਹਨੇ ਨੂੰ ਇੱਕ ਰਾਹਕ ਇੱਕ ਜ਼ਿਮੀਂਦਾਰ ਚੱਲ ਕੇ ਆ ਪਹੁੰਚਿਆ।
ਪਿਖ ਪ੍ਰਭਾਵ ਕੋ ਸੀਸ ਨਿਵਾਵਾ,
ਉਹਨੇ ਸਤਿਗੁਰਾਂ ਦਾ ਪ੍ਰਭਾਵ ਵੇਖਿਆ, ਪਹਿਲਾਂ ਮਿਲਿਆ ਤਾਂ ਨਹੀਂ ਸੀ ਕਦੇ, ਮਹਾਰਾਜ ਜੀ ਦਾ ਤੇਜ ਪ੍ਰਤਾਪ ਹੀ ਇੰਨਾ ਸੀ ਵੀ ਜਿਹੜਾ ਆਉਂਦਾ ਸੀ ਸਿਰ ਝੁਕ ਜਾਂਦਾ ਸੀ। ਜਦੋਂ ਸਤਿਗੁਰਾਂ ਕੋਲ ਆਇਆ ਉਹਨੇ ਮਹਾਰਾਜ ਜੀ ਦਾ ਪ੍ਰਭਾਵ ਵੇਖਿਆ ਤੇ ਪ੍ਰਭਾਵ ਵੇਖ ਕੇ ਸੀਸ ਝੁਕਾਇਆ।
ਨਿਕਟ ਖੇਤਰ ਮੈਂ ਲਾਂਗੁਲ ਵਹਿਤ,
ਤੇ ਉਹ ਨੇੜੇ ਹੀ ਖੇਤਾਂ ਦੇ ਵਿੱਚ ਹਲ ਵਾਹੁੰਦਾ ਸੀ, ਜਿੱਥੇ ਮਹਾਰਾਜ ਜੀ ਦਾ ਡੇਰਾ ਸੀ, ਹਲ ਵਾਹੁੰਦਾ ਛੱਡ ਕੇ ਮਹਾਰਾਜ ਜੀ ਕੋਲ ਆਇਆ।
ਨਰਗਨ ਪਿਖ ਕਰ ਦਰਸ ਉਮਾਹਤ,
ਉਹਨੇ ਵੇਖਿਆ ਵੀ ਬੜੇ ਲੋਕ ਇਕੱਠੇ ਹੋਏ ਨੇ, ਵੀ ਪਤਾ ਨੀ ਕੌਣ ਹੈ, ਉਹ ਹਲ ਵਾਹੁੰਦਾ ਵਿੱਚ ਛੱਡ ਕੇ ਮਹਾਰਾਜ ਜੀ ਕੋਲ ਆ ਗਿਆ।
ਤਕਰ ਹਮਾਰੇ ਘਰ ਤੇ ਆਈ,
ਪਰਮੇਸ਼ਰ ਵੱਲੋਂ ਹੀ ਘਰੋਂ ਉਹਦੇ ਛਕਣ ਵਾਸਤੇ ਲੱਸੀ ਆਈ ਸੀ, ਉਹ ਜ਼ਿਮੀਂਦਾਰ ਦੇ, ਤਕਰ ਕਹਿੰਦੇ ਨੇ ਲੱਸੀ ਨੂੰ, ਲੱਸੀ ਛਕਣ ਵਾਸਤੇ ਆਈ ਹੋਈ ਸੀ।
ਕਰੋ ਆਪ ਪੀ ਪਾਨ ਮੰਗਾਈ,
ਤੇ ਮਹਾਰਾਜ ਜੀ ਨੂੰ ਆ ਕੇ ਕਹਿਣ ਲੱਗਾ, ਸਤਿਗੁਰੂ ਜੀ ਇਹ ਲੱਸੀ ਆਈ ਤਾਂ ਮੇਰੇ ਵਾਸਤੇ ਹੈ, ਪਰ ਹੁਣ ਮੇਰੀ ਭਾਵਨਾ ਵੀ ਇਹ ਤੁਸੀਂ ਛਕੋ। ਉਹ ਲੱਸੀ ਆਈ ਸੀ, ਕਹਿੰਦਾ ਮਹਾਰਾਜ ਤੁਸੀਂ ਛਕ ਲਓ।
ਗੁਰ ਤਬ ਕਯੋ ਭਾਵ ਸ਼ੁਭ ਹੇਰਾ,
ਮਹਾਰਾਜ ਜੀ ਨੇ ਆਖਿਆ ਭਾਈ ਤੇਰੀ ਸ਼ੁਭ ਭਾਵਨਾ ਹੈ, ਤੇਰਾ ਸ਼ੁੱਧ ਹਿਰਦਾ ਹੈ,
ਤੂੰ ਹੀ ਪਾਨ ਕਰੋ ਇਸ ਬੇਰਾ,
ਏਦਾਂ ਕਰ ਵੀ ਇਸ ਬੇਰੀ ਇਹ ਲੱਸੀ ਤੂੰ ਹੀ ਛਕ ਲੈ, ਤੇਰੇ ਵਾਸਤੇ ਆਈ ਹੈ।
ਸੁਨ ਪੁਨ ਪਨਿਓ ਆਪ ਪੀ ਪੀਓ,
ਕਹਿਣ ਲੱਗਾ ਮਹਾਰਾਜ ਲੱਸੀ ਦਾ ਕੀ ਹੈ, ਇਹਦੇ ਵਿੱਚ ਆਪਾਂ ਥੋੜਾ ਜਿਹਾ ਜਲ ਹੋਰ ਪਾ ਲੈਨੇ ਆ, ਸਾਰਿਆਂ ਦੇ ਛਕਣ ਯੋਗ ਵੱਧ ਜਾਏਗੀ। ਮਹਾਰਾਜ ਸੱਚੀ ਪਾਤਸ਼ਾਹ ਤੁਸੀਂ ਵੀ ਕਿਰਪਾ ਕਰਕੇ ਛਕੋ।
ਕਿਰਪਾ ਦ੍ਰਿਸ਼ਟ ਮੈਂ ਪੇਖਤ ਜੀਓ,
ਮੇਰੇ ਤੇ ਵੀ ਕਿਰਪਾ ਦ੍ਰਿਸ਼ਟੀ ਕਰੋ, ਮੇਰੇ ਭਾਗ ਸਵੱਲੇ ਹੋਣ।
ਬਾਰ ਬਾਰ ਕਹਿ ਰਾਹਕ ਰਹਿਓ,
ਉਹ ਜ਼ਿਮੀਂਦਾਰ ਨੇ ਬਾਰ ਬਾਰ ਸਤਿਗੁਰਾਂ ਨੂੰ ਬੇਨਤੀ ਕੀਤੀ।
ਤਬ ਸਤਿਗੁਰ ਸਿੱਖਣ ਸੋ ਕਹਿਓ,
ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਜਿਹੜੇ ਮਹਾਰਾਜ ਜੀ ਦੇ ਨਿਕਟ ਵਰਤੀ ਸਨ।
ਤਕਰ ਪਾਨ ਕੀ ਨਸ ਤਿਸ ਬੇਰੀ,
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਚਲੋ ਇਹਦੀ ਭਾਵਨਾ ਤੇ ਤੁਸੀਂ ਸਾਰੇ ਲੱਸੀ ਛਕ ਲਓ, ਇਹਦੀ ਲੱਸੀ ਆਈ ਹੈ ਤੁਸੀਂ ਸਾਰੇ ਰਲ ਵੰਡ ਕੇ ਲੱਸੀ ਛਕ ਲਓ।
ਸੰਗਤ ਤ੍ਰਿਖਾ ਮਿਟਾਏ ਬਡੇਰੀ,
ਸੰਗਤ ਵੀ ਆਈ ਹੈ ਇਹਨਾਂ ਨੂੰ ਵੀ ਸਾਰਿਆਂ ਨੂੰ ਛਕਾ ਦਿਓ, ਬਰਕਤਾਂ ਪੈ ਜਾਂਦੀਆਂ ਗੁਰੂ ਕੇ ਲੰਗਰਾਂ ਵਾਸਤੇ। ਜਿੱਥੇ ਗੁਰੂ ਕਾ ਲੰਗਰ ਭਾਵੇਂ ਦੋ ਚਾਰ ਜਣਿਆਂ ਵਾਸਤੇ ਬਣਿਆ ਹੋਵੇ ਨਾ, ਤੇ ਉੱਥੇ ਵੀਹ ਪੰਜਾਹ ਵੀ ਆ ਕੇ ਛਕ ਜਾਂਦੇ ਤਾਂ ਵੀ ਬਰਕਤ ਬਣ ਜਾਂਦੀ, ਜਿੱਥੇ ਗੁਰੂ ਕਾ ਲੰਗਰ ਹੋਵੇ ਤੇ ਮਹਾਰਾਜ ਜੀ ਦੀ ਮੋਹਰ ਜੋ ਲੱਗ ਜਾਂਦੀ ਹੈ ਉੱਥੇ। ਹਾਇਕ ਹਾਲਾਂਕਿ ਆਈ ਤਾਂ ਦੋ ਚਾਰ ਬੰਦਿਆਂ ਵਾਸਤੇ ਸੀ ਲੱਸੀ, ਪਰ ਵਰਤ ਗਈ ਕਈਆਂ ਦੇ ਵਿੱਚ, ਫਿਰ ਬਰਕਤਾਂ ਪੈ ਗਈਆਂ। ਕਹਿੰਦੇ ਸਾਰਿਆਂ ਦੇ ਵਿੱਚ ਵੰਡ ਦਿਓ, ਸਾਰੀ ਸੰਗਤ ਦੀ ਪਿਆਸ ਲੱਥ ਜਾਏ।
ਰਾਹਕ ਸੋ ਤਬ ਸਤਿਗੁਰ ਪ੍ਰਾਹੀ,
ਫਿਰ ਮਹਾਰਾਜ ਜੀ ਨੂੰ ਵਰ ਦਿੱਤਾ, ਉਹ ਜ਼ਿਮੀਂਦਾਰ ਨੂੰ ਵਰਦਾਨ ਦਿੱਤਾ।
ਦੁਗਦ ਰਹੇ ਬੋ ਤੁਵ ਘਰ ਮਾਈ,
ਮਹਾਰਾਜ ਜੀ ਕਹਿੰਦੇ ਜਾ ਭਾਈ ਤੇਰੇ ਘਰ ਦੇ ਵਿੱਚ ਕਦੇ ਦੁੱਧ ਨਹੀਂ ਮੁੱਕੇਗਾ, ਤੂੰ ਗੁਰੂ ਕੀ ਸੰਗਤ ਦੀ ਸੇਵਾ ਕੀਤੀ ਹੈ, ਤੇਰੇ ਘਰ ਚ ਕਦੇ ਦੁੱਧ ਨਹੀਂ ਮੁੱਕੇਗਾ।
ਥੋੜੇ ਨਹੀਂ ਕਬ ਹੋਏ ਕਨੇਰੇ, ਸਤ ਸੰਗਤ ਸੇਵੀ ਸਵੇਰੇ।
ਘਰ ਦੇ ਵਿੱਚ ਦੁੱਧ ਦਹੀਂ ਕਦੇ ਨੀ ਥੁੜੇਗਾ। ਤੂੰ ਗੁਰੂ ਕੀ ਸੰਗਤ ਦੀ ਸੇਵਾ ਕੀਤੀ ਹੈ, ਗੁਰੂ ਕੀ ਸੰਗਤ ਦੀ ਭਾਵਨਾ ਨਾਲ ਸੇਵਾ ਕੀਤੀ, ਤੇਰੇ ਘਰ ਚ ਦੁੱਧ ਦਹੀਂ ਦੀ ਕਮੀ ਨੀ ਰਹੇਗੀ।
ਇਮ ਸੰਗਤ ਕੋ ਕਰ ਸਨਮਾਨ।
ਏਦਾਂ ਸਤਿਗੁਰੂ ਜੀ ਨੇ ਵਰ ਦਿੱਤਾ ਤੇ ਜਿਹੜੀ ਪਿਸ਼ਾਵਰ ਤੋਂ ਸੰਗਤ ਆਈ ਉਹਨਾਂ ਦਾ ਵੀ ਸਤਿਗੁਰਾਂ ਨੇ ਬੜਾ ਸਨਮਾਨ ਕੀਤਾ।
ਤੈ ਤੇ ਸਤਿਗੁਰ ਕੀ ਨਸ ਪਿਆਨ।
ਫਿਰ ਸਤਿਗੁਰੂ ਜੀ ਇੱਥੋਂ ਅੱਗੇ ਨੂੰ ਚੱਲ ਪਏ।
ਸਗਰੀ ਸੰਗਤ ਸੰਗ ਲਿਆਏ।
ਨਾਲ ਉਹ ਜਿਹੜੀ ਸੰਗਤ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਨਾਲ ਲੈ ਆਏ ਸਤਿਗੁਰੂ ਜੀ।
ਭਿੱਖੀ ਗ੍ਰਾਮ ਸਮੁੱਖ ਕੋ ਆਏ।
ਅੱਗੇ ਚੱਲ ਕੇ ਸਤਿਗੁਰੂ ਜੀ ਭਿੱਖੀ ਪਹੁੰਚੇ, ਭਿੱਖੀ ਨਗਰ ਦੇ ਕੋਲ ਆ ਕੇ ਸਤਿਗੁਰਾਂ ਨੇ ਡੇਰਾ ਕੀਤਾ।
ਸਨੇ ਸਨੇ ਗਮਨਤ ਸੁਖ ਸਾਥ।
ਸਹਿਜੇ ਸਹਿਜੇ ਮਹਾਰਾਜ ਜੀ ਤੁਰੇ ਆਉਂਦੇ ਨੇ।
ਤਹਾਂ ਆਏ ਉਤਰੇ ਜਗਨਾਥ।
ਭਿੱਖੀ ਦੇ ਕੋਲ ਆ ਕੇ ਸਤਿਗੁਰਾਂ ਨੇ ਡੇਰਾ ਕੀਤਾ ਹੈ।
ਇੱਕ ਦਿਨ ਸੰਗਤ ਤੈ ਠਾਂ ਰਹੀ।
ਇੱਕ ਦਿਨ ਉਹ ਜਿਹੜੀ ਪਿਸ਼ਾਵਰ ਤੋਂ ਸੰਗਤ ਆਈ ਉਹ ਮਹਾਰਾਜ ਜੀ ਕੋਲ ਭਿੱਖੀ ਰਹੀ, ਉੱਥੇ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਰਹਿ ਕੇ ਉਹਨਾਂ ਨੇ ਦਰਸ਼ਨ ਕੀਤੇ।
ਉਹਨੇ ਵਿਦਾ ਗਮਨੇ ਉਰ ਚਈ।
ਫਿਰ ਅਗਲੇ ਦਿਨ ਮਹਾਰਾਜ ਜੀ ਕੋਲ ਉਹਨਾਂ ਨੇ ਵਿਦਾਇਗੀ ਮੰਗੀ, ਮਹਾਰਾਜ ਹੁਣ ਸਾਨੂੰ ਆਗਿਆ ਬਖਸ਼ੋ।
ਸਿਰੇ ਪਾਓ ਤਿੰਨ ਕੋ ਬੰਦਵਾਏ।
ਜਿੰਨੀ ਸੰਗਤ ਸੀ ਫਿਰ ਉਹਨਾਂ ਸਾਰਿਆਂ ਨੂੰ ਸਤਿਗੁਰਾਂ ਨੇ ਗੁਰੂ ਘਰ ਵੱਲੋਂ ਸਿਰੇ ਪਾਓ ਦਿੱਤੇ।
ਜਥਾ ਜੋਗ ਜੇ ਤੱਕ ਮੁਖਿਆ।
ਜਿਹੜੇ ਮੁਖੀ ਸੇਵਕ ਸੀ ਉਹਨਾਂ ਨੂੰ ਦੁਸ਼ਾਲੇ ਦਿੱਤੇ ਤੇ ਹੋਰ ਦਸਤਾਰਾਂ ਮਹਾਰਾਜ ਜੀ ਨੇ ਭੇਟ ਕੀਤੀਆਂ।
ਪੁਨ ਮਸੰਦ ਸੋ ਪਾਗ ਬੰਧਾਈ।
ਜਿਹੜਾ ਮਸੰਦ ਆਇਆ ਸੀ ਸੰਗਤ ਨੂੰ ਨਾਲ ਲੈ ਕੇ ਪਿਸ਼ਾਵਰ ਤੋਂ ਉਹਦੇ ਸਿਰ ਤੇ ਪੱਗ ਬਨਵਾਈ।
ਵਿਦਾ ਦਈ ਸਭ ਇਨ ਸੁਖਦਾਈ।
ਸਭ ਨੂੰ ਮਹਾਰਾਜ ਜੀ ਨੇ ਵਿਦਾ ਦਿੱਤੀ ਹੈ।
ਗੁਰ ਕੀ ਖੁਸ਼ੀ ਲਈ ਸਭ ਪਾਏ।
ਸਾਰੀ ਸੰਗਤ ਨੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਗਮਨ ਕੀਨ ਸੰਗਤ ਸਮੁਦਾਏ।
ਜਿੰਨੀ ਸੰਗਤ ਸੀ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਚੱਲ ਪਈ।
ਤਿੰਨ ਪਾਛੇ ਸਤਿਗੁਰ ਸੁਖ ਧਾਮਾ।
ਉਹਨਾਂ ਦੇ ਜਾਣ ਤੋਂ ਪਿੱਛੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸੁਖਾਂ ਦੇ ਘਰ ਹਨ।
ਬਸੇ ਕਿਤਕ ਦਿਨ ਭਿੱਖੀ ਗ੍ਰਾਮਾ।
ਭਿੱਖੀ ਪਿੰਡ ਚ ਮਹਾਰਾਜ ਜੀ ਕਈ ਦਿਨ ਰਹੇ, ਕਈ ਦਿਨ ਸਤਿਗੁਰਾਂ ਨੇ ਭਿੱਖੀ ਪਿੰਡ ਦੀ ਜੂਹ ਦੇ ਵਿੱਚ ਹੀ ਨਿਵਾਸ ਰੱਖਿਆ।
ਤੈ ਦੇਸੂ ਸਰਦਾਰ ਬਿਸਾਲੈ।
ਖਾਲਸਾ ਜੀ ਇਸ ਪਿੰਡ ਦਾ ਸਰਦਾਰ ਸੀ, ਉਹਦਾ ਨਾਂ ਸੀ ਦੇਸੂ, ਭਾਈ ਦੇਸੂ ਨਾਂ ਦਾ ਇੱਥੋਂ ਇਸ ਪਿੰਡ ਦਾ ਸਰਦਾਰ ਸੀ।
ਚਾਹਲ ਗੋਤ ਚੜੇ ਤਿਸ ਨਾਲੈ।
ਚਾਹਲ ਗੋਤਰ ਸੀ ਇਹਦਾ, ਜੱਟਾਂ ਦੇ ਵਿੱਚ ਚਾਹਲ ਗੋਤਰ ਦਾ ਧਾਰਨੀ ਸੀ, ਬੜੇ ਚਾਹਲ ਇਹਦੇ ਨਾਲ ਚੜਦੇ ਸਨ।
ਦੋਏ ਦਿਨ ਬੀਤੇ ਮਿਲਨ ਨਹੀਂ ਆਇਓ।
ਕਹਿੰਦੇ ਦੇਸੂ ਪਿੰਡ ਚ ਹੀ ਰਹਿੰਦਾ ਸੀ, ਦੋ ਦਿਨ ਮਹਾਰਾਜ ਜੀ ਨੂੰ ਇੱਥੇ ਰਹਿੰਦਿਆਂ ਬੀਤ ਗਏ ਪਰ ਉਹ ਮਿਲਣ ਨਹੀਂ ਆਇਆ। ਹੈ ਪਿੰਡ ਦਾ ਚੌਧਰੀ ਸੀ, ਮੁਖੀਆ ਸੀ, ਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਕੋਲ ਦੋ ਦਿਨ ਬੀਤ ਗਏ ਨਹੀਂ ਆਇਆ।
ਜਿਨ ਸਰਵਰ ਸੇਵਾ ਚਿਤ ਲਾਇਓ।
ਕਿਉਂਕਿ ਇਹ ਸਰਵਰ ਦੀ ਸੇਵਾ ਕਰਦਾ ਸੀ, ਪੀਰ ਦੀ, ਲਾਲਾਂ ਵਾਲੇ ਦੀ, ਅੱਜ ਇਹਨੂੰ ਨਿਗਾਹੇ ਵਾਲਾ ਪੀਰ ਵੀ ਕਹਿ ਦਿੰਦੇ, ਕੋਈ ਨੌ ਗਜਾ ਪੀਰ ਕਹਿ ਦਿੰਦਾ, ਕੋਈ ਲਾਲਾਂ ਵਾਲਾ ਪੀਰ ਕਹਿ ਦਿੰਦਾ, ਕੋਈ ਸਖੀ ਸਰਵਰ ਕਹਿ ਦਿੰਦਾ, ਉਹਦਾ ਇਹ ਚੇਲਾ ਸੀ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਨਹੀਂ ਆਇਆ।
ਦੇਹੇ ਦਰੂਦ ਰੋਟ ਪਕਵਾਏ।
ਆਪਣੇ ਉਸੇ ਲਾਲਾਂ ਵਾਲੇ ਪੀਰ ਦਾ ਸਖੀ ਸਰਵਰ ਦੇ ਜਾ ਕੇ ਦਰੂਦ ਚੜਾਉਂਦਾ ਸੀ, ਉੱਥੇ ਜਾ ਕੇ ਰੋਟ ਚੜਾਉਂਦਾ ਸੀ।
ਸਾਦਰ ਬੈਠ ਪਿਰਾਈ ਖਾਏ।
ਤੇ ਉੱਥੇ ਜਾ ਕੇ ਆਪਣੇ ਭਰਾਵਾਂ ਦੇ ਸਮੇਤ ਬਹਿ ਕੇ ਲਾਲਾਂ ਵਾਲੇ ਪੀਰ ਦੇ ਉੱਥੇ ਤੁਰਕਾਂ ਦਾ ਜੂਠਾ ਖਾਂਦਾ ਸੀ, ਨਾਲੇ ਖਵਾਉਂਦਾ ਸੀ।
ਸਰਵਰ ਕੀ ਖੂੰਡੀ ਗਰ ਗੇਰੀ।
ਗਲ ਦੇ ਵਿੱਚ ਇਹਨੇ ਉਹ ਸਖੀ ਸਰਵਰ ਦੀ ਖੂੰਡੀ ਵੀ ਪਾਈ ਹੋਈ, ਇਹਨਾਂ ਦਾ ਇੱਕ ਨਿਸ਼ਾਨੀ ਹੁੰਦੀ ਹੈ, ਉਹ ਗਲ ਦੇ ਵਿੱਚ ਇਹਨੇ ਖੁੰਡੀ ਵੀ ਇੱਕ ਛੋਟੀ ਜੀ ਪਾਈ ਹੋਈ ਹੈ।
ਤਿਸ ਮੈਂ ਸ਼ਰਧਾ ਠਾਨ ਕਨੇਰੀ।
ਇਦਾਂ ਉਸ ਸਖੀ ਸਰਵਰ ਦੇ ਉੱਤੇ ਇਹਦੀ ਬੜੀ ਸ਼ਰਧਾ ਸੀ।
ਹਿੰਦੂ ਧਰਮ ਨਾ ਕਚੂ ਵਿਚਾਰੇ।
ਹੈ ਤਾਂ ਹਿੰਦੂਆਂ ਦੇ ਧਰਮ ਦੇ ਵਿੱਚੋਂ ਸੀ ਪਰ ਹਿੰਦੂ ਧਰਮ ਦੀ ਵਿਚਾਰ ਨਹੀਂ ਸੀ ਕਰਦਾ, ਹਿੰਦੂ ਹੋ ਕੇ ਮੁਸਲਮਾਨਾਂ ਦੀ ਪੂਜਾ ਕਰਦਾ ਸੀ।
ਤੁਰ ਕਰੀਤ ਸਿਰੇ ਉੱਪਰ ਤਾਰੇ।
ਹਿੰਦੂ ਹੋਣ ਦੇ ਬਾਵਜੂਦ ਆਪਣੇ ਸਿਰ ਤੇ ਤੁਰਕਾਂ ਦੀ ਰੀਤ ਧਾਰਨ ਕੀਤੀ ਹੋਈ ਸੀ।
ਪਰਮੇਸ਼ਰ ਕੋ ਜਾਣੈ ਨਾਹੀ।
ਪਾਰ ਬ੍ਰਹਮ ਪਰਮੇਸ਼ਰ ਨੂੰ ਜਾਣਦਾ ਹੀ ਨਹੀਂ ਸੀ ਕਿ ਅਕਾਲ ਪੁਰਖ ਵੀ ਕੋਈ ਹੈ।
ਮਹਾ ਮੰਦ ਗਮਨੇ ਬਦਰਾਈ।
ਤੇ ਮਹਾ ਭੈੜੇ ਰਸਤੇ ਤੇ ਚੱਲਣ ਵਾਲਾ ਬਦ ਰਾਹਾਂ ਤੇ ਚੱਲ ਰਿਹਾ ਸੀ।
ਜੇ ਦਿਜ ਪੰਡਤ ਇਨਕੋ ਮਾਨੈ।
ਜਿਹੜੇ ਉੱਥੋਂ ਦੇ ਬ੍ਰਾਹਮਣ ਆਦਿਕ ਲੋਕ ਸੀ ਉਹ ਵੀ ਦੇਸੂ ਦਾ ਸਤਿਕਾਰ ਕਰਦੇ ਸੀ, ਉਹ ਇਹ ਨਹੀਂ ਸੀ ਕਹਿੰਦੇ ਕਿ ਦੇਸੂ ਤੂੰ ਇਹਨਾਂ ਪੀਰਾਂ ਤੇ ਨਾ ਜਾਇਆ ਕਰ, ਪਰਮੇਸ਼ਰ ਦੀ ਪੂਜਾ ਕਰਿਆ ਕਰ। ਤੇ ਉਹਨੂੰ ਰੋਕਦੇ ਨਹੀਂ ਸੀ, ਉਹ ਵੀ ਇਹਨੂੰ ਹੀ ਮੰਨਦੇ ਸਨ।
ਅਪਰਨ ਕੀ ਤਬ ਕੌਣ ਬਖਾਨੇ।
ਕਈ ਬ੍ਰਾਹਮਣ ਵੀ ਜਿਹੜੇ ਸੀ ਉਹ ਇਹਦੇ ਪਿੱਛੇ ਲੱਗ ਕੇ ਸਖੀ ਸਰਵਰ ਦੀ ਪੂਜਾ ਕਰਦੇ ਸੀ। ਕਹਿੰਦੇ ਵੀ ਜੇ ਬ੍ਰਾਹਮਣ ਵੀ ਹੁਣ ਸਖੀ ਸਰਵਰ ਦੀ ਪੂਜਾ ਕਰਨ ਲੱਗ ਪਏ ਜਿਸ ਇਲਾਕੇ ਚ, ਤੇ ਬਾਕੀਆਂ ਦੀ ਤਾਂ ਗਿਣਤੀ ਕੀ ਕਰਨੀ, ਵੀ ਹੋਰ ਕਿਹਨੇ ਨੀ ਸੀ ਕਰਨੀ। ਕਹਿੰਦੇ ਬਾਕੀਆਂ ਦੀ ਤਾਂ ਗਿਣਤੀ ਕੀ ਹੈ।
ਗੁੱਗਾ ਮੀਰਾ ਅਰ ਸੁਲਤਾਨ,
ਪਤਾ ਨੀ ਕਿਹੜੇ ਕਿਹੜੇ ਪੀਰ ਬਣਾਏ। ਵੀ ਇਹ ਗੁੱਗਾ ਪੀਰ ਜਾਰ ਪੀਰ ਹੈ, ਇਹ ਮੀਰਾ ਪੀਰ ਹੈ, ਇਹ ਸੁਲਤਾਨ ਪੀਰ ਹੈ।
ਧਰਮ ਛੋੜ ਇਨ ਮਾਨੇ ਆਨ,
ਆਪਣਾ ਧਰਮ ਛੱਡ ਕੇ ਇਹਨਾਂ ਦੀ ਆਨ ਮੰਨਦੇ ਨੇ, ਇਹਨਾਂ ਦੀ ਪੂਜਾ ਕਰਦੇ ਨੇ।
ਤੋ ਪਰਮੇਸ਼ਰ ਕੋ ਕਿਆ ਮਾਨੇ,
ਹੁਣ ਪਰਮੇਸ਼ਰ ਨੂੰ ਕੀ ਮੰਨਣ, ਜਿਨ੍ਹਾਂ ਨੇ ਪਤਾ ਨੀ ਕਿਹਨਾਂ ਕਿਹਨਾਂ ਨੂੰ ਮੰਨਣਾ। ਵੀ ਇਹ ਲੱਖ ਦਾਤਾ ਪੀਰ ਹੈ, ਇਹ 9 ਲੱਖ ਦਾਤਾ ਪੀਰ ਹੈ। ਵੀ ਜਿਹਨਾਂ ਦੀਆਂ ਦਾਤਾਂ ਵੀ ਜਿਹੜੀਆਂ ਨੇ ਉਹ ਗਿਣਤੀ ਮਿਣਤੀ ਦੀਆਂ ਹੁੰਦੀਆਂ ਨੇ, ਉਹਨਾਂ ਨੇ ਅੱਗੇ ਹੋਰ ਕੀ ਦਾਤਾਂ ਦੇਣੀਆਂ ਨੇ, ਉਹਨਾਂ ਦੀ ਪੂਜਾ ਦੇ ਵਿੱਚ ਹੀ ਲੱਗੇ ਹੋਏ ਸੀ। ਜਿਹੜਾ ਇਹ ਦੇਸੂ ਸੀ ਇਸ ਪਿੰਡ ਦਾ ਰਹਿਣ ਵਾਲਾ ਭਿੱਖੀ ਦਾ, ਉਹ ਵੀ ਉਸੇ ਦਾ ਪੁਜਾਰੀ ਸੀ। ਇਹਦੇ ਨਾਲ ਕਈ ਬ੍ਰਾਹਮਣ ਵੀ ਜਿਹੜੇ ਸਨ ਉਹ ਵੀ ਉਹਨਾਂ ਪੀਰਾਂ ਦੀ ਪੂਜਾ ਕਰਦੇ ਸੀ। ਕੋਈ ਗੁੱਗੇ ਦੀ ਪੂਜਾ ਕਰਦਾ, ਕੋਈ ਮੀਰਾਂ ਦੀ ਕਰਦਾ ਹੈ।
ਡੈਕੇ ਹਿੰਦੂ ਤਿਆਗਤ ਸਿਆਣੇ,
ਕਹਿੰਦੇ ਏਦਾਂ ਆਪਣੇ ਧਰਮ ਤੋਂ ਡੈਕੇ ਹੋਏ, ਭਰਮ ਦੇ ਉੱਤੇ ਚੱਲ ਰਹੇ ਸਨ।
ਕਿਤਕ ਸਿੱਖ ਭਿੱਖੀ ਕੇ ਮਾਏ,
ਪਰ ਉਸੇ ਭਿੱਖੀ ਪਿੰਡ ਦੇ ਵਿੱਚ ਕੁਝ ਗੁਰੂ ਕੇ ਸਿੱਖ ਵੀ ਰਹਿੰਦੇ ਸੀ। ਮਹਾਰਾਜ ਜੀ ਦੀ ਸਿੱਖੀ ਸੇਵਕੀ ਵੀ ਸੀ ਭਿੱਖੀ ਵਿੱਚ।
ਦੇਸੂ ਕੋ ਸਮਝਾਵਤ ਚਾਹੇ,
ਭਾਈ ਦੇਸੂ ਨੂੰ ਸਮਝਾਉਣ ਲੱਗੇ। ਜਿਹੜਾ ਦੇਸੂ ਸੀ ਪਿੰਡ ਦਾ ਚੌਧਰੀ, ਇਹਦੇ ਨਾਲ ਚਾਲ ਸਾਰੇ ਇਹਦੇ ਨਾਲ ਜੁੜੇ ਹੋਏ ਸੀ। ਉਹ ਜਿਹੜੇ ਸਿੱਖ ਰਹਿੰਦੇ ਸੀ ਪਿੰਡ ਚ, ਉਹ ਦੇਸੂ ਨੂੰ ਸਮਝਾਉਣ ਲੱਗੇ।
ਸ਼੍ਰੀ ਨਾਨਕ ਕੀ ਗਾਦੀ ਪਰ ਹੈ,
ਕਹਿੰਦੇ ਉਹ ਭਾਈ ਦੇਸੂ ਜਿਹੜੇ ਬਾਹਰ ਸਤਿਗੁਰੂ ਜੀ ਆਏ ਨੇ, ਕੋਈ ਉਹ ਸਧਾਰਨ ਵਿਅਕਤੀ ਨਹੀਂ, ਉਹ ਗੁਰੂ ਨਾਨਕ ਦੀ ਗੱਦੀ ਦੇ 9ਵੇਂ ਮਾਲਕ ਨੇ।
ਮਿਲੋ ਇਨੇ ਜੇ ਨਿਜ ਸੁਖ ਕਰ ਹੈ,
ਜੇ ਤੂੰ ਆਪਣੇ ਆਪ ਨੂੰ ਸੁਖੀ ਕਰਨਾ ਚਾਹੁੰਦਾ ਤੇ ਉਹਨਾਂ ਨੂੰ ਜਾ ਕੇ ਮਿਲ, ਉਹਨਾਂ ਦੇ ਚੱਲ ਕੇ ਦਰਸ਼ਨ ਕਰ।
ਇਨਕੋ ਕ੍ਰੋਧ ਪ੍ਰਸੰਨ ਅਫਲ ਨੇ,
ਉਹਨਾਂ ਦਾ ਕ੍ਰੋਧ ਵੀ ਸਫਲ ਹੁੰਦਾ ਤੇ ਉਹਨਾਂ ਦਾ ਖੁਸ਼ੀ ਹੋ ਜੇ ਉਹ ਵੀ ਸਫਲ ਹੁੰਦੀ ਹੈ।
ਦਾਤਾ ਬਰ ਸਰਾਪ ਕੇ ਸਭ ਮੈਂ,
ਉਹ ਦਾਤਾਂ ਵੀ ਦਿੰਦੇ ਨੇ, ਵਰ ਵੀ ਦੇ ਦਿੰਦੇ ਨੇ ਤੇ ਰੀਝ ਪੈਣ, ਤੇ ਜੇ ਕਿਤੇ ਕੁਰੋਪੀ ਕਰ ਦੇਣ ਤੇ ਫਿਰ ਸਰਾਪ ਵੀ ਹੋ ਜਾਂਦਾ।
ਦੇਵਨ ਕਹੋ ਭੀ ਦੁੱਖ ਸੁਖ ਦਾਨੀ,
ਉਹ ਜਿਹੜੇ ਦੇਵਤੇ ਨੇ ਨਾ ਉਹਨਾਂ ਨੂੰ ਵੀ ਸੁਖ ਦੁੱਖ ਦੇਣ ਵਾਲੇ ਨੇ। 33 ਕਰੋੜ ਦੇਵਤੇ ਵੀ ਉਹਨਾਂ ਦੇ ਚਰਨਾਂ ਦੀ ਪੂਜਾ ਕਰਦੇ ਨੇ।
ਨਰ ਬਪਰਨ ਕੀ ਕਹਾ ਕਹਾਣੀ,
ਆਮ ਬੰਦਿਆਂ ਦੀ ਤਾਂ ਕਹਾਣੀ ਕੀ ਆ, ਉਹਨਾਂ ਦੇ ਚਰਨਾਂ ਵਿੱਚ ਤਾਂ ਦੇਵਤੇ ਵੀ ਪਾਣੀ ਭਰਦੇ ਨੇ।
ਇਤਿਆਦਕ ਤਿਸ ਕੋ ਸਮਝਾਏ,
ਇੱਦਾਂ ਉਹਨਾਂ ਸਿੱਖਾਂ ਨੇ ਭਾਈ ਦੇਸੂ ਨੂੰ ਸਮਝਾਇਆ।
ਸਤਿਗੁਰ ਸਾਥ ਮਿਲਨ ਠਹਿਰਾਏ,
ਦੇਸ ਰਾਜ ਇਹਦਾ ਪੂਰਾ ਨਾਂ ਸੀ, ਇਹਨੂੰ ਸਮਝਾਇਆ, ਸਤਿਗੁਰਾਂ ਨਾਲ ਮਿਲਣ ਵਾਸਤੇ ਪ੍ਰੇਰਿਆ।
ਭਇਓ ਤਿਆਰ ਕੁਛ ਲਈ ਉਪਾਇਨ,
ਆਖਿਰਕਾਰ ਇਹ ਮੰਨ ਗਿਆ, ਕਹਿੰਦਾ ਜੀ ਮੈਂ ਚੱਲਾਂਗਾ, ਜ਼ਰੂਰ ਦਰਸ਼ਨ ਕਰਾਂਗਾ, ਇਹਨੇ ਕੁਝ ਭੇਟਾ ਲੈ ਲਈ।
ਮਿਲ ਕਰ ਮੈਂ ਬੰਦੋ ਗੁਰ ਪਾਇਨ,
ਕਹਿੰਦਾ ਜੀ ਮੈਂ ਜ਼ਰੂਰ ਜਾ ਕੇ ਉਹਨਾਂ ਨੂੰ ਮਿਲਾਂਗਾ, ਉਹਨਾਂ ਦੇ ਚਰਨਾਂ ਨੂੰ ਪੂਜਾਂਗਾ। ਦੇਸ਼ ਰਾਜ ਇਹਦਾ ਨਾਂ ਹੈ, ਇਹ ਸਤਿਗੁਰਾਂ ਦੇ ਚਰਨਾਂ ਵਿੱਚ ਚੱਲ ਕੇ ਆਇਆ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਇਹਨਾਂ ਪਿੰਡਾਂ ਚੋਂ ਹੁੰਦੇ ਹੋਏ ਅੱਗੇ ਹੋਰ ਖਿਆਲਾ, ਦਮਦਮਾ, ਮੌੜ, ਇਹਨਾਂ ਸਾਰੇ ਪਿੰਡਾਂ ਦੇ ਵਿੱਚ ਵਿਚਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।